समरथ डोलन ते राखो प्रभु नानक दे कर हथ सतनाम वाहे गुरु साहिब जीओ सोरठ महला नौवा मन रे कौन कुमत तैलिनी परदारा निंदिया रस रचियो राम भगत नह कीनी रहाओ मुक्त पंथ जान्यो तै नाहिन धन जोरन को तहया अंत संग काहू नहीं दीना बिरथा आप बंधाया ना हर भज्यो ना गुर जन सेव्यो नह उपजो हे निरंजन तेरे तैं खोजत उदयाना बहुत जन्म परमत तैं हारियो अस्थिर मत नहीं पाई मानस देह पाए पद हर भज नानक बात बताई बहुत जन्म परमत तैं हारियो अस्थिर मत नहीं पाई मानस देह पाए पद हर भज नानक बात बताई वाहिगुरु जी का खालसा वाहिगुरु जी की फतेह। परम सन्मान योग सतगुरु श्री गुरु ग्रंथ साहिब सचे पातशाह जी दी पावन पवित्र हजूरी अंदर सतगुरु जी दे पावन दरबार दी हाजरी भर रहे गुरु सवारियो अमृत बचन आशा की वार दा कीर्तन आप जी ने श्रवण कीता है। ਅੱਜ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਹੁਕਮ ਰੂਪ ਸ਼ਬਦ ਬਖਸ਼ਿਸ਼ ਕੀਤਾ ਹੈ, ਇਸ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ। ਰਾਗ ਸੋਰਠ ਹੈ ਔਰ ਸਤਿਗੁਰਾਂ ਦਾ ਰਾਗ ਸੋਰਠ ਦਾ ਇਹ ਤੀਸਰਾ ਤੀਜਾ ਸ਼ਬਦ ਹੈ। ਆਓ ਹਜ਼ੂਰ ਦੇ ਚਰਨਾਂ ਦਾ ਊਟ ਆਸਰਾ ਲਈਏ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪ ਵਿੱਚ ਵਰਤ ਕੇ ਇਸ ਦੀ ਵਿਚਾਰ ਕਰਾ ਲਵੋ ਔਰ ਵਿਚਾਰ ਦੇ ਨਾਲ ਇਹ ਆਪ ਜੀ ਸਾਨੂੰ ਆਚਾਰ ਵੀ ਬਖਸ਼ ਦੇ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ। ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪਾਂ ਲੜੀਵਾਰ ਸੰਧਿਆ ਦੇ ਦੀਵਾਨ ਵਿੱਚ ਵੀ ਕਰ ਰਹੇ ਹਾਂ। ਉਸ ਵਿੱਚ ਆਪ ਸੰਗਤ ਨੂੰ ਇਹ ਬੇਨਤੀ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ 59 ਸ਼ਬਦ ਔਰ 57 ਸਲੋਕ ਨੇ ਤੇ ਮਹਾਰਾਜ ਜੀ ਦੇ 59 ਸ਼ਬਦਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਸਤਿਗੁਰੂ ਜੀ ਦੇ ਸ਼ਬਦਾਂ ਦੇ ਪਹਿਲੀਆਂ ਤੁਕਾਂ ਹੀ ਰਹਾਓ ਦੀਆਂ ਤੁਕਾਂ ਨੇ। ਉਹ ਇਸ ਕਰਕੇ ਕਿਉਂਕਿ ਕੁਝ ਸ਼ਬਦ ਜ਼ਿਆਦਾਤਰ ਅਸੀਂ ਦੇਖਦੇ ਹਾਂ ਪਹਿਲਾਂ ਸ਼ਬਦ ਦਾ ਇੱਕ ਪਦਾ ਸਮਾਪਤ ਹੁੰਦਾ ਤੇ ਉਸ ਤੋਂ ਬਾਅਦ ਰਹਾਓ ਦੇ ਪਦੇ ਹੁੰਦੇ ਨੇ। ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਹੀ ਸ਼ਬਦ ਹੈ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਇੱਥੇ ਇੱਕ ਸ਼ਬਦ ਮਿਲੇਗਾ, ਇੱਕ ਪਤਾ। ਉਸ ਤੋਂ ਬਾਅਦ ਹੁੰਦਾ ਹਰਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਅੰਕ ਫਿਰ ਇੱਕ ਆਵੇਗਾ, ਅੱਗੇ ਆਵੇਗਾ ਰਹਾਓ। ਇਹਦਾ ਮਤਲਬ ਪਹਿਲੇ ਪਦੇ ਤੋਂ ਬਾਅਦ ਰਹਾਓ ਦੀਆਂ ਤੁਕਾਂ ਆਈਆਂ ਨੇ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 59 ਸ਼ਬਦਾਂ ਵਿੱਚ ਪਹਿਲੀਆਂ ਤੁਕਾਂ ਹੀ ਰਹਾਓ ਦੀਆਂ ਤੁਕਾਂ ਨੇ। ਇਹ ਨਹੀਂ ਵੀ ਪਹਿਲਾ ਇੱਕ ਪਦਾ ਬਾਅਦ ਵਿੱਚ, ਇਹ ਸਤਿਗੁਰੂ ਜੀ ਦੀ ਆਪਣੀ ਮੌਜ ਹੈ। ਇਸ ਵਿੱਚ ਸਤਿਗੁਰੂ ਨੇ ਜੀ, ਮੈਂ ਕਈ ਵਾਰੀ ਸੋਚਣਾ ਕਿ ਇੰਨੀ ਬਖਸ਼ਿਸ਼ ਬਾਣੀ ਚ ਕੀਤੀ ਹੈ, ਸੱਚ ਇਹ ਵੀ ਗੁਨਾਹ ਮੇਰੇ ਵਿੱਚ ਨੇ, ਔਗਣ ਮੇਰੇ ਵਿੱਚ ਨੇ, ਸਤਿਗੁਰੂ ਸਾਨੂੰ ਸਿੱਧਾ ਕਹਿਣ ਦੀ ਬਜਾਏ ਉਹਨਾਂ ਔਗਣਾਂ ਨੂੰ ਆਪਣੇ ਤੇ ਥੋਪ ਕੇ ਸਾਨੂੰ ਸਮਝਾਉਂਦੇ ਨੇ, ਇਸ ਤਰ੍ਹਾਂ ਤੇਰੀ ਜ਼ਿੰਦਗੀ ਚੰਗੀ ਬਣ ਜਾਏਗੀ। ਹੁਣ ਦੇਖੋ ਇਸ ਪਦੇ ਵਿੱਚ ਸਤਿਗੁਰਾਂ ਨੇ ਕਿਸੇ ਅਨ ਪੁਰਖ ਨੂੰ ਜਾਂ ਮੱਧਮ ਪੁਰਖ ਨੂੰ ਜਾਂ ਦੂਜੇ ਬੰਦੇ ਨੂੰ ਨਹੀਂ ਸਮਝਾਇਆ, ਇਸ ਵਿੱਚ ਸਤਿਗੁਰੂ ਨੇ ਆਪਣੇ ਆਪ ਨੂੰ ਸਮਝਾ ਕੇ ਕਿਹਾ, ਮਨ ਰੇ ਕੌਣ ਕੁਮਤ ਤੈਲੀ ਨੀ। ਪਰ ਗੁਰੂ ਤੇਗ ਬਹਾਦਰ ਸਾਹਿਬ ਅੰਦਰ ਤਾਂ ਇਹੋ ਜਿਹੀ ਕੁਮਤ ਹੈ ਹੀ ਨਹੀਂ। ਸਾਡੇ ਸਿੱਖ ਵਿਦਵਾਨ ਕਹਿੰਦੇ ਆ ਕਿ ਹਜ਼ੂਰ ਦੇ ਵਿਆਹ ਤੋਂ ਸ਼ਾਦੀ ਤੋਂ 33 ਸਾਲ ਬਾਅਦ ਘਰ ਪੁੱਤਰ ਦੀ ਦਾਤ ਹੋਈ ਹੈ। ਸਤਿਗੁਰੂ ਦੀ ਉਮਰ 45 ਸਾਲ ਦੀ ਹੋ ਚੁੱਕੀ ਸੀ ਗੁਰੂ ਤੇਗ ਬਹਾਦਰ ਜੀ ਦੀ ਜਦੋਂ ਘਰ ਬੇਟੇ ਦਾ ਜਨਮ ਹੋਇਆ। ਪਿਆਰਿਓ, ਮਾਤਾ ਜੀ ਔਰ ਗੁਰੂ ਤੇਗ ਬਹਾਦਰ ਦੇ ਅੰਦਰ ਵਾਸ਼ਨਾ ਦਾ ਫੁਰਨਾ ਵੀ ਨਹੀਂ ਕਦੀ ਉੱਠਿਆ। ਮੈਂ ਇਸ ਕਰਕੇ ਮੇਰੀ ਗੱਲ ਤੁਸੀਂ ਸਮਝ ਜਾਓਗੇ ਥੋੜੇ ਸ਼ਬਦਾਂ ਚ, ਇਹ ਕਿਉਂ ਬਾਣੀ ਚ ਕਿਹਾ ਗਿਆ। ਵੇਖੋ ਆਪ ਜਦੋਂ ਪਾਠ ਕਰਦੇ ਹੋ, ਕਈ ਵਾਰੀ ਅਸੀਂ ਕਹਿੰਦੇ ਜੀ ਸਾਡੀ ਅਰਦਾਸ ਕਰੋ, ਤੇ ਮੇਰੇ ਮਨ ਚ ਆਉਂਦਾ ਠੀਕ ਹੈ, ਜਪਣ ਵਾਲਾ ਗੁਰਮੁਖ ਪਿਆਰਾ ਗ੍ਰੰਥੀ ਸਾਹਿਬ ਅਰਦਾਸ ਕਰਨ ਸਾਡੀ ਰੀਤ ਹੈ, ਪਰ ਬਾਣੀ ਚ ਬੜੇ ਸ਼ਬਦ ਅਰਦਾਸ ਦੇ ਨੇ, ਉਨ੍ਹਾਂ ਦਾ ਪਾਠ ਕਰ ਲਓ, ਉਨ੍ਹਾਂ ਦਾ ਕੀਰਤਨ ਕਰ ਲਓ, ਸਾਡੀ ਅਰਦਾਸ ਸਤਿਗੁਰੂ ਬਾਣੀ ਵਿਚ ਆਪਣੇ ਆਪ ਹੀ ਕਰੀ ਜਾਂਦੇ, ਪਰ ਜੇ ਉਹਦੇ ਵੱਲ ਧਿਆਨ ਦੇਈਏ ਵੀ ਇਹ ਮੇਰੇ ਤੇ ਟੁਕਦਾ। ਜਿਵੇਂ ਮੈਂ ਇਕ ਵਾਰ ਅਰਜ਼ ਕੀਤੀ ਸੀ, ਕਿਤੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਤਿਗੁਰੂ ਨਾ ਸ਼ਬਦ ਵਿਚ ਪਰਮਾਤਮਾ ਹੋ ਕੇ ਬੋਲਦੇ ਨੇ, ਇਹ ਨੀ ਕਿ ਅਸੀਂ ਬਾਣੀ ਚ ਵਖਰੇਵਾਂ ਪਾ ਰਹੇ, ਕਿਤੇ ਹਜ਼ੂਰ ਗੁਰੂ ਬਣ ਕੇ ਬੋਲਦੇ ਆ, ਕਿਤੇ ਸਤਿਗੁਰੂ ਜਗਿਆਸੂ ਬਣ ਕੇ ਬੇਨਤੀਆਂ ਕਰਦੇ ਆ, ਤੇ ਸੱਚ ਇਹ ਵੇ ਕਿਤੇ ਸਤਿਗੁਰੂ ਪਲੀਤ ਹਿਰਦਿਆਂ ਨੂੰ ਸਵੱਛ ਕਰਨ ਦੇ ਲਈ ਆਪਣੇ ਤੇ ਟੁਕਾ ਕੇ ਸ਼ਬਦ ਉਚਾਰਨ ਕਰਦੇ। ਜਿਵੇਂ ਅਸੀਂ ਇੱਕ ਪਾਠ ਕਰਨੇ ਆ, ਆਪ ਸਵਾਰੈ ਮੈਂ ਮਿਲੈ। ਹੁਣ ਮੈਂ ਸ਼ਬਦ ਇੱਥੇ ਨੈਗੇਟਿਵ ਸੈਂਸ ਚ ਨਹੀਂ, ਇੱਥੇ ਮੈਂ ਦਾ ਅਰਥ ਈਗੋ ਨਹੀਂ, ਇੱਥੇ ਮੈਂ ਦਾ ਅਰਥ ਹੋਂਦ। ਇਸ ਮੈਂ ਨੂੰ ਉਸ ਮੈਂ ਨਾਲ ਨਹੀਂ ਜੋੜਨਾ ਜਿਹੜੀ ਰੱਬ ਤੋਂ ਵੱਖਰੀ ਹਸਤੀ ਬਣਾਉਂਦੀ ਹੈ। ਆਪ ਸਵਾਰੈ ਮੈਂ ਮਿਲੈ, ਇਹ ਅੱਲਾ ਰੱਬ ਖੁਦਾ ਕਹਿ ਰਿਹਾ ਕਫਰੀਦ, ਆਪਣਾ ਆਪ ਸਵਾਰ ਮੈਂ ਤੈਨੂੰ ਮਿਲਾਂਗਾ, ਤੇ ਜਿੱਦਣ ਮੈਂ ਮਿਲ ਗਿਆ ਨਾ ਉਦਣ ਸੁੱਖ ਤੇਰੀ ਝੋਲੀ ਚ ਪੈਣਗੇ। ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਇਹ ਮੇਰਾ ਕੌਣ ਕਹਿ ਰਿਹਾ, ਜ਼ਬਾਨ ਫਰੀਦ ਦੀ ਹੈ, ਪਰ ਉਸ ਵਕਤ ਜਦੋਂ ਇਹ ਸਲੋਕ ਉਨ੍ਹਾਂ ਦੇ ਅੰਦਰ ਉਤਰਿਆ ਜਾਂ ਰੱਬੀ ਨੂਰ ਉਨ੍ਹਾਂ ਦੇ ਹਿਰਦੇ ਤੇ ਪ੍ਰਕਾਸ਼ ਪਾਇਆ, ਉਸ ਨੂਰ ਦੇ ਵਿੱਚੋਂ ਰੱਬ ਬੋਲ ਰਿਹਾ ਹੈ। ਜ਼ਬਾਨ ਭਗਤ ਫਰੀਦ ਦੀ, ਬਾਬਾ ਫਰੀਦ ਜੀ ਦੀ ਹੈ, ਇਹਦਾ ਮਤਲਬ ਪਰਮੇਸ਼ਵਰ ਹੋ ਕੇ ਬੋਲਦੇ ਨੇ। ਦੂਜਾ ਤੁਸੀਂ ਦੇਖੋ, ਸ਼ਬਦ ਸਤਿਗੁਰੂ ਹੋ ਕੇ ਸ਼ਬਦ ਬੋਲ ਰਿਹਾ। ਜਿਵੇਂ ਅਸੀਂ ਪਾਠ ਕਰਨੇ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ। ਸਿੱਖ ਨੂੰ ਤਾਂ ਸਿੱਖ ਥੋੜਾ ਕਹੇਗਾ ਮੇਰੇ ਗੁਰਸਿੱਖੋ, ਗੁਰ ਭਾਈ ਕਹੇਗਾ। ਇਹਦਾ ਮਤਲਬ ਗੁਰੂ ਸਾਹਿਬ ਸਤਿਗੁਰੂ ਬਣ ਕੇ ਕਹਿ ਰਹੇ। ਤੀਸਰਾ, ਜਗਿਆਸੂ ਬਣ ਕੇ ਬੜੇ ਸ਼ਬਦ ਨੇ ਜੀ। ਜਿਵੇਂ ਆਪ ਪਾਠ ਕਰਦੇ ਹੋ, ਇਹ ਮੇਰੇ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗਮ ਪੀਛੇ ਲਾਗ ਚਲੀ। ਇਹ ਜਗਿਆਸੂ ਬਣ ਕੇ ਹੈ। ਇਸ ਵਨਗੀ ਚ ਅਨੇਕਾਂ ਸ਼ਬਦ ਮਿਲਣਗੇ, ਪ੍ਰਭੂ ਹੋ ਕੇ, ਰੱਬ ਹੋ ਕੇ, ਗੁਰੂ ਹੋ ਕੇ, ਜਗਿਆਸੂ ਹੋ ਕੇ। ਤੇ ਇਹ ਗੱਲ ਅਗਲੀ ਕਿ ਜਿਸ ਬੰਦੇ ਦਾ ਅੰਦਰ ਸੱਚਮੁੱਚ ਵਕਾਰਾਂ ਚ ਬਿਲਕੁਲ ਗਰਕ ਚੁੱਕਾ ਹੈ, ਮੇਰਾ ਸਤਿਗੁਰੂ ਉਹਦੀ ਅਗਵਾਈ ਵੀ ਕਰਦਾ ਪਿਆ ਹੈ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਇਹ ਸ਼ਬਦ ਗੁਰੂ ਨਾਨਕ ਸਾਹਿਬ ਦਾ ਹੈ। ਕਿਤੇ ਮਹਾਰਾਜ ਜੀ ਨੇ ਕਿਤੇ ਹਰਾਮ ਦਾ ਮਾਲ ਖਾਧਾ ਜੀ? ਉਹ ਤਾਂ ਸਾਰੀ ਜ਼ਿੰਦਗੀ ਇੱਕ ਖਿੰਨ ਵੀ ਮੇਰੇ ਹਜ਼ੂਰ ਆਪ ਭੇਦ ਨੇ, ਗੁਰ ਪਰਮੇਸ਼ਰ ਨੇ, ਪਰ ਇਹ ਸ਼ਬਦ ਕਾਹਦੇ ਲਈ ਸੀ? ਮੈਂ ਕਹਿੰਦਾ ਸੱਚ ਇਹ ਵੇ, ਬਾਬਾ ਆਨੰਦ ਸਿੰਘ ਹੁਣੀ ਇਹ ਗੱਲ ਕਹਿੰਦੇ ਸਨ ਕਿ ਜਦੋਂ ਵੀ ਸ਼ਬਦ ਪੜੋ ਅਕਸਰ ਯਤਨ ਕਰੋ, ਬੇਨਤੀ ਦੇ ਸ਼ਬਦ ਪੜੋ, ਉਹ ਕੀਰਤਨ ਹੀ ਤੁਹਾਡਾ ਰੱਬ ਦੇ ਚਰਨਾਂ ਵਿਚ ਅਰਦਾਸ ਬਣ ਜਾਏਗਾ। ਜਦੋਂ ਬੇਨਤੀ ਆਪਾਂ ਇਹ ਕਹਾਂਗੇ ਮੈਂ ਕੀਤੇ ਨੂੰ ਜਾਣਿਆ ਨਹੀਂ, ਇਹਨੂੰ ਇਹ ਨਾ ਕਹੋ ਵੀ ਅਰਥ ਇਹ ਕਰੀਏ ਬਾਬਾ ਨਾਨਕ ਕਹਿ ਰਹੇ ਨੇ, ਮੈਂ ਕਹਿੰਦਾ ਪਰ ਉਪਕਾਰ ਕਰ ਰਿਹਾ, ਸਾਡੇ ਔਗਣ ਨਹੀਂ ਚਿਤਾਰ ਰਹੇ, ਆਪਣੇ ਤੇ ਟੁਕਾ ਕੇ ਕਹਿੰਦੇ ਤੇਰਾ ਭਲਾ ਹੋ ਜਾਏਗਾ। ਅੱਜ ਜਿਹੜਾ ਸ਼ਬਦ ਹੈ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਇਹਦੀ ਵਿਆਖਿਆ ਕਰ ਲਈ ਅੱਜ ਦੇ ਸ਼ਬਦ ਦੀ, ਤਾਂ ਮੈਂ ਪ੍ਰਮਾਣ ਦਿੱਤਾ ਗੁਰੂ ਤੇਗ ਬਹਾਦਰ ਵਿਚ ਕੋਈ ਕੁਮਤ ਨਹੀਂ। ਕਥਾ ਕਰਦਿਆਂ ਐਵੇਂ ਨਾ ਉੱਚੇ ਉੱਚੇ ਬੋਲ ਕੇ ਹੀ ਜਾਈਏ। ਮਹਾਰਾਜ ਨੇ ਕਿਹਾ ਮਨਾ, ਇਹਨੂੰ ਆਪਣੇ ਮਨ ਤੇ ਟੁਕਾਣਾ ਵੀ ਇਹ ਸ਼ਬਦ ਮੇਰੇ ਲਈ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੇ। ਸਤਿਗੁਰੂ ਸ਼ਬਦ ਵਰਤ ਰਹੇ ਨੇ, ਮਨ ਰੇ ਪੁਲਿੰਗ ਹੈ, ਰੇ ਸ਼ਬਦ। ਜਦੋਂ ਬਾਣੀ ਚ ਰੀ ਸ਼ਬਦ ਹੁੰਦਾ ਨਾ ਤਕਰੀਬਨ, ਉਹ ਇਸਤਰੀ ਲਿੰਗ ਹੁੰਦਾ। ਹੁਣ ਜਿਵੇਂ ਕਈ ਵਾਰੀ ਸ਼ਬਦ ਕਹਿਤ ਕਬੀਰ ਸੁਣੋ ਰੇ ਲੋਈ, ਰੇ ਸ਼ਬਦ ਇੱਥੇ ਪੁਲਿੰਗ ਹੈ, ਇੱਥੇ ਲੋਈ ਦਾ ਅਰਥ ਲੋਕੋ, ਹਾਲਾਂਕਿ ਮਾਤਾ ਲੋਈ ਜੀ ਵੀ ਨੇ। ਹਜ਼ੂਰ ਕਹਿ ਰਹੇ ਨੇ ਮਨ ਰੇ, ਹੇ ਮੇਰੇ ਮਨਾ, ਕੌਣ, ਕੌਣ ਦਾ ਅਰਥ ਕਿਹੜੀ, ਕੁਮਤ, ਇਹਨੂੰ ਕੱਕੇ ਨੂੰ ਥੋੜਾ ਨਿਖੇੜ ਕੇ ਕੁਮਤ, ਮਨ ਰੇ ਕੌਣ ਕੁਮਤ। ਫਿਰ ਬੇਨਤੀ, ਕੱਕੇ ਥੱਲੇ ਔਂਕੜ ਜ਼ਰੂਰ ਬੋਲਣਾ, ਕੁਮਤ ਤੇ ਕਮਤ ਬੜਾ ਫਰਕ ਹੈ। ਹਜ਼ੂਰ ਜੀ ਬਖਸ਼ਿਸ਼ ਕਰ ਰਹੇ ਨੇ, ਹੇ ਮੇਰੇ ਮਨਾ, ਕੌਣ ਕੁਮਤ ਤੈ ਲੀਨੀ, ਤੂੰ ਕਿਹੜੀ ਭੈੜੀ ਮਤ ਧਾਰਨ ਕਰ ਲਈ, ਇਸ ਭੈੜੀ ਮਤ ਵਿਚ ਤੂੰ ਪ੍ਰਵਿਰਤ ਹੋ ਗਿਆ, ਮਹਾਰਾਜ ਕਿਹੜੀ ਕੁਮਤ? ਕਹਿਣ ਲੱਗੇ ਪਰ ਦਾਰਾ, ਪਰ ਦਾ ਅਰਥ ਪਰਾਇਆ, ਦਾਰਾ ਦਾ ਅਰਥ ਇਸਤਰੀ। ਪਰ ਮੈਂ ਇੱਥੇ ਬੇਨਤੀ ਕਰਾਂਗਾ ਕਿ ਜਦੋਂ ਬਾਣੀ ਚ ਜ਼ਿਆਦਾ ਪਾਠ ਹੁੰਦੇ ਨੇ ਉਹ ਪਰ ਇਸਤਰੀ ਵੱਲ ਆਕਰਸ਼ਿਤ ਦੇ ਹੁੰਦੇ ਨੇ, ਪਰ ਇਹਦਾ ਮਤਲਬ ਕੱਲੇ ਮਰਦ ਲਈ ਨਹੀਂ, ਇਹ ਸ਼ਬਦ ਇਸਤਰੀ ਵਾਸਤੇ ਵੀ ਹੈ। ਜਦੋਂ ਅਸੀਂ ਪਾਠ ਕਰਨੇ ਆ ਅਸੀਂ ਇਹ ਕਹਿੰਦੇ ਕਰ ਬੰਦੇ ਤੂੰ ਬੰਦਗੀ, ਬੰਦਾ ਸ਼ਬਦ ਪੁਲਿੰਗ ਹੈ ਪਰ ਬੀਬੀਆਂ ਵੀ ਤਾਂ ਬੈਠੀਆਂ ਹੁੰਦੀਆਂ ਨੇ ਨਾ, ਇਹ ਸ਼ਬਦ ਉਹਨਾਂ ਲਈ ਵੀ ਟੁੱਕਦਾ। ਭਈ ਪ੍ਰਾਪਤ ਮਨੁੱਖ ਦੇ ਗੁਰੀਆ, ਮਨੁੱਖ ਪੁਲਿੰਗ ਹੈ ਪਰ ਉਹ ਸ਼ਬਦ ਬੀਬੀਆਂ ਵਾਸਤੇ, ਫੀਮੇਲ ਵਾਸਤੇ, ਇਸਤਰੀ ਲਿੰਗ ਲਈ ਵੀ ਟਿਕੇਗਾ। ਇੱਥੇ ਸਤਿਗੁਰੂ ਕਹਿੰਦੇ ਨੇ ਮੇਰੇ ਮਨਾ ਤੂੰ ਕਿਹੜੀ ਭੈੜੀ ਮਤ ਲੈ ਲਈ, ਪਰ ਦਾਰਾ ਪਰਾਈ ਇਸਤਰੀ, ਨਿੰਦਿਆ ਰਸ ਰਚਿਓ, ਤੇ ਨਿੰਦਿਆ ਦੇ ਰਸ ਵਿੱਚ ਤੂੰ ਰਚਿਆ ਪਿਆ। ਵੇਖੋ ਰਚਿਆ ਸ਼ਬਦ ਕਿਹਾ, ਰਚਿਆ ਦਾ ਮਤਲਬ ਹੈ ਕਿ ਜਿਹਦੀ ਸੁਰਤ ਕਦੀ ਇਹਨਾਂ ਦੋਨਾਂ ਚੀਜ਼ਾਂ ਚੋਂ ਨਿਕਲਦੀ ਨਹੀਂ। ਫਿਰ ਬੇਨਤੀ, ਰਚਿਆ ਦਾ ਅਰਥ ਥੋੜ ਚਿਰਾ ਨਹੀਂ, ਰਚਿਆ ਦਾ ਅਰਥ ਹੈ ਜਿਹਦੀ ਸੁਰਤ ਨਿਰੰਤਰ ਪਰ ਤਨ ਤੇ ਪਰਾਈ ਨਿੰਦਿਆ ਵਿੱਚ ਪ੍ਰਵਿਰਤ ਹੈ। ਅੱਜ ਮੈਂ ਥੋੜੀ ਜਿਹੀ ਸੰਬੰਧੀ ਹੋਰ ਬੇਨਤੀ ਕਰਨੀ ਹੈ, ਪਰ ਦਾਰਾ ਨਿੰਦਿਆ ਰਸ ਰਚਿਓ, ਇਹਦੇ ਚ ਸੁਰਤ ਪ੍ਰਵਿਰਤ ਹੈ ਲਗਾਤਾਰ ਫੁਰਨੇ ਰੂਪ। ਪਰ ਮਹਾਰਾਜ ਕਹਿੰਦੇ ਰਾਮ, ਇੱਥੇ ਰਾਮ ਦਾ ਅਰਥ ਕਰਾਂਗੇ ਪ੍ਰਭੂ, ਰਮਿਆ ਹੋਇਆ ਪਰਮੇਸ਼ਵਰ। ਭਗਤ, ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਇਹ ਹੈ ਭਗਤੀ। ਇਹ ਵੀ ਆਪ ਨੂੰ ਪਤਾ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਚ ਜਿੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਵੇ ਉਹਦੇ ਅੱਖਾਂ ਮੀਟ ਕੇ ਅਰਥ ਕਰਨੇ ਨੇ ਪਰਮਾਤਮਾ ਦੀ ਭਗਤੀ। ਉਚਾਰਨ ਇੱਕ ਹੀ ਰਹੇਗਾ, ਜਿਵੇਂ ਅਸੋ ਪੁਰਖ ਚ ਨਾ ਜੀ, ਇਹ ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ, ਬੇਅੰਤਾ ਭਗਤ ਨੇ ਸ਼ਬਦ ਤੇਰੀ ਕਹਿ ਰਿਹਾ ਤੇ ਅਗਲੀ ਤੋਕੇ ਤੇਰੇ ਭਗਤ, ਤੇਰੇ ਭਗਤ। ਮਨ ਚ ਕਦੀ ਆਇਆ ਵੀ ਭਗਤ ਦਾ ਉਚਾਰਨ ਇੱਕੋ ਜਿਹਾ ਤੇ ਤੇਰੀ ਤੇਰਾ ਕਿਉਂ ਹੋ ਗਿਆ? ਜਿੱਥੇ ਤੇਰੀ ਭਗਤ ਹੈ ਉੱਥੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ। ਤੇ ਇੱਥੇ ਸਤਿਗੁਰੂ ਕਹਿੰਦੇ ਰਾਮ ਭਗਤ ਨਹਿ ਕੀਨੀ, ਤੂੰ ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਜਿੰਨਾ ਤੇਰਾ ਅੰਦਰ ਪਰ ਤਨ ਤੇ ਪਰਾਈ ਨਿੰਦਿਆ ਚ ਰਚਿਆ। ਗੁਰਮੁਖੋ ਹਜ਼ੂਰ ਕਹਿੰਦੇ ਇਹ ਤਾਂ ਕੁਮਤ ਹੈ। ਜਦੋਂ ਅਸੀਂ ਰਹਿਤ ਮਰਿਆਦਾ ਅਸੀਂ ਪੜ੍ਹਨੇ ਆ ਨਾ ਜੀ, ਉਸ ਵਿਚ ਕੁਝ ਕਰਮ ਵਿਦ ਨੇ ਤੇ ਕੁਝ ਨਖੇਦ ਨੇ। ਇਹ ਪੂਰ ਹਰ ਧਰਮ ਚ ਜੀ, ਕੱਲੇ ਅਸੀਂ ਨਹੀਂ, ਜਿਸ ਵੀ ਧਰਮ ਵੱਲ ਝਾਤੀ ਮਾਰੋਗੇ ਦੋ ਚੀਜ਼ਾਂ ਮਿਲ ਗਈਆਂ, ਇੱਕ ਕਹਿਣਗੇ ਵਿਦ ਕਰਮ ਤੇ ਦੂਜੇ ਨਿਸ਼ੇਧ ਕਰਮ, ਅਸੀਂ ਪੰਜਾਬੀ ਚ ਨਿਖੇਧ ਕਹਿ ਲਾਂਗੇ। ਇਹ ਕਰਮ ਤੁਸੀਂ ਕਰਨੇ ਨੇ ਤੇ ਨਿਸ਼ੇਧ ਅਰਥ ਇਹਨਾਂ ਕਰਮਾਂ ਦੇ ਜ਼ਿੰਦਗੀ ਚ ਨੇੜੇ ਵੀ ਕਦੀ ਨਹੀਂ ਜਾਣਾ, ਜਿਹਨੂੰ ਸਾਡੀ ਸ਼ਬਦਾਵਲੀ ਚ ਕਿਹਾ ਗਿਆ ਇਹ ਤੇਰੀ ਰਹਿਤ ਹੈ ਤੇ ਆਹ ਤੇਰੀ ਕੁਰਹਿਤ ਹੈ। ਇਹ ਵਿਦ ਤੇ ਨਿਖੇਧ ਕਰਮ ਨੇ ਨਾ ਜੀ, ਰਹਿਤ ਵਿਦ ਹੈ ਇਹ ਕਰਨੇ ਨੇ ਤੇ ਕੁਰਹਿਤ ਜਿਹੜੀ ਉਹ ਨਿਸ਼ੇਧ ਹੈ ਨਖੇਧ ਹੈ ਇਹ ਨਹੀਂ ਕਰਨੇ। ਸਾਡੀ ਰਹਿਤ ਮਰਿਆਦਾ ਚ ਚਾਰ ਕਰਮ ਐਸੇ ਨੇ ਜਿਨ੍ਹਾਂ ਲਈ ਸ਼ਬਦ ਵਰਤਿਆ ਬੱਜਰ ਕਰੈਤ। ਤਨਖਾਈਆ ਹੋਣਾ ਹੋਰ ਚੀਜ਼ ਹੈ, ਪਰ ਜਦੋਂ ਬੱਜਰ ਦਰ ਤੇ ਪੱਥਰ ਵਰਗੀ ਪੱਕੀ ਕੁਰੈਤ, ਉਸ ਵਿਚ ਚਾਰ ਗੱਲਾਂ ਨੇ। ਮੈਂ ਫਿਰ ਬੇਨਤੀ ਕਰਾਂਗਾ, ਮੈਂ ਉਸ ਮਰਿਆਦਾ ਦਾ ਜ਼ਿਕਰ ਕਰਾਂਗਾ ਜੋ ਤਕਰੀਬਨ ਹਰ ਗੁਰੂ ਅੰਦਰ ਘਰ ਵਿਚ ਪ੍ਰਵਾਨਿਤ ਹੈ, ਪਰ ਮਰਿਆਦਾ ਵਿਚ ਗੁੰਜਾਇਸ਼ ਹੁੰਦੀ ਏ ਕਿ ਉਹਦੇ ਵਿਚ ਪੰਥ ਤਬਦੀਲੀ ਕਰ ਸਕਦਾ ਗੁਰੂ ਦੇ ਸ਼ਬਦ ਦੀ ਛਾਂ ਥੱਲੇ, ਆਪਣੀ ਮਰਜ਼ੀ ਕਰਕੇ ਨਹੀਂ, ਕਿਉਂਕਿ ਬਹੁਤ ਸਾਰੀਆਂ ਤਬਦੀਲੀਆਂ ਸਮੇਂ ਨਾਲ ਹੁੰਦੀਆਂ ਰਹੀਆਂ। ਮੈਂ ਪਿਛਲੇ ਦਿਨ ਸ਼ਾਇਦ ਇੱਕ ਬੇਨਤੀ ਕੀਤੀ ਸੀ ਕਿ ਰਹਿਤ ਮਰਿਆਦਾ ਵਿਚ ਇਹ ਪਾਠ ਹੈ ਸਧਾਰਨ ਪਾਠ, ਜਿਹਨੂੰ ਅਸੀਂ ਸਹਿਜ ਪਾਠ ਕਹਿੰਦੇ ਹਾਂ, ਅਖੰਡ ਪਾਠ, ਕੀਰਤਨ ਹੈ ਰਾਗਬੱਧ, ਅਗਾਂਹ ਹੈ ਕਥਾ, ਫਿਰ ਹੈ ਵਖਿਆਨ। ਪਾਠ ਸਧਾਰਨ ਪਾਠ, ਅਖੰਡ ਪਾਠ, ਕੀਰਤਨ, ਵਖਿਆਨ, ਇਹ ਕਥਾ। ਪਰ ਦੋ ਚੀਜ਼ ਜਿਹੜੀਆਂ ਅਹਿਮ ਅੰਗ ਨੇ ਜਿਹੜੇ ਸਾਡੇ ਦੀਵਾਨਾਂ ਤੋਂ ਦੀਵਾਨਾਂ ਵਿਚ ਚਾਹੀਦੇ ਨੇ ਤੇ ਇੰਡੀਆ ਚ ਹੁੰਦੇ ਨੇ, ਇੱਕ ਢਾਡੀ ਤੇ ਦੂਜੇ ਕਵੀ, ਪਰ ਦੋਨਾਂ ਦੀ ਉਥੇ ਜ਼ਿਕਰ ਹੀ ਕੋਈ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਹੁਣ ਜੇ ਜ਼ਿਕਰ ਨਹੀਂ ਤੇ ਢਾਡੀਆਂ ਨੂੰ ਅਸੀਂ ਲਾਣਾ ਨਹੀਂ, ਕਿਉਂਕਿ ਮਰਿਆਦਾ ਬਣਦੀ ਏ ਗੁਰੂ ਸਾਹਿਬ ਨੇ ਜੋ ਸਾਨੂੰ ਉਪਦੇਸ਼ ਦਿੱਤਾ। ਮਰਿਆਦਾ ਵਿਚ ਚਾਰ ਗੱਲਾਂ ਕਹੀਆਂ ਵੀ ਇਹ ਨਹੀਂ ਕਰਨੀਆਂ, ਇੱਕ ਤੰਬਾਕੂ ਦਾ ਸੇਵਨ, ਕੁੱਠਾ ਮਾਸ, ਉਥੇ ਸ਼ਬਦ ਕੁੱਠੀ ਵਰਦਿਨ ਤਕਰੀਬਨ ਹਰ ਸੰਪਰਦਾਇ ਵਰਦੀ। ਤੀਸਰਾ ਹੈ ਪਰ ਤਨ ਦਾ ਸੰਗ, ਇਹ ਬੱਜਰ ਕਰੈਤ ਹੈ। ਤੇ ਚੌਥਾ ਹੈ ਕੇਸਾਂ ਦੀ ਬੇਅਦਬੀ। ਮੈਂ ਇਹ ਨਹੀਂ ਕਿ ਮੈਂ ਤਰਕ ਕਰ ਰਿਹਾ, ਉਹ ਮਰਿਆਦਾ ਸਾਨੂੰ ਸੰਖੇਪ ਸਮਝਾਉਂਦੀ ਆ ਕੁਝ ਨਾ ਕਰਿਓ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਨੇ ਜੀ ਆਪਾਂ, ਅੱਜ ਵੀ ਜਿਹੜੇ ਸ਼ਬਦ ਆਇਆ, ਜਿੰਨਾ ਬੱਜਰ ਪਾਪ ਪਰਾਏ ਤਨ ਦਾ ਸੰਗ ਹੈ, ਇੰਨਾ ਬੱਜਰ ਪਾਪ ਪਰਾਈ ਨਿੰਦਿਆ ਦਾ ਵੀ ਹੈ। ਪਰ ਉੱਥੇ ਨਿੰਦਿਆ ਦਾ ਜ਼ਿਕਰ ਨਹੀਂ ਕੀਤਾ ਨਾ। ਆਪ ਜਦੋਂ ਪਾਠ ਕਰਦੇ ਹੋ, ਇਹ ਦੋਨਾਂ ਨੂੰ ਗੁਰਦੇਵ ਨੇ ਜ਼ਿਆਦਾ ਥਾਵਾਂ ਤੇ ਬਰਾਬਰ ਰੱਖਿਆ। ਪਰ ਮੈਂ ਕਈ ਵਾਰੀ ਸੋਚਣਾ, ਤਨ ਕਰਕੇ ਤਾਂ ਬਚਾ ਲਾਂਗੇ, ਗੁਰੂ ਸਾਹਿਬ ਮੇਰ ਕਰਨ, ਪਰ ਜਿਹੜਾ ਸੁਰਤ ਕਰਕੇ ਪਤਿਤ ਪੁਣਾ ਹੁੰਦਾ ਬੜਾ ਮੁਸ਼ਕਲ ਹੈ। ਇੱਥੇ ਦੇਖੋ, ਇੱਕ ਨਿੰਦਿਆ ਕਿਹਾ, ਦੂਜਾ ਪਰਾਇਆ ਤਨ ਕਿਹਾ। ਹੁਣ ਬਾਣੀ ਵਿਚ ਆਪ ਜੀ ਪੜੋਗੇ ਤੇ ਇਕੱਠਾ ਹੈ, ਪਰ ਧਨ ਪਰ ਤਨ ਪਰ ਤੀ ਨਿੰਦਾ, ਕਿਦਾਂ ਮੈਂ ਧਨ ਦੇ ਨਾਲ ਤਨ ਵੀ ਆ ਗਿਆ ਨਿੰਦਾ ਵੀ ਆ ਗਿਆ, ਬਰਾਬਰ ਦਾ ਦੋਸ਼, ਇੱਕੋ ਮਾਦੇ ਨਾ, ਇੱਕੋ ਤੋਕੇ। ਪਰ ਧਨ ਪਰ ਤਨ ਪਰ ਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਐਵੇਂ ਝਗੜੇ ਖੜੇ ਕਰ ਰੱਖਣ। ਦੂਜਾ ਇੱਕ ਬਚਨ ਹੁੰਦਾ, ਨਿੰਦਾ ਚਿੰਦਾ ਕਰੇ ਪਰਾਈ, ਚਿੰਦਾ ਦਰ ਤੇ ਚਿੰਤਨ ਕਰਨਾ, ਨਿੰਦਿਆ ਦਾ ਚਿੰਤਨ ਵੀ ਕਰ ਰਿਹਾ, ਕਿਉਂਕਿ ਤਿਆਰੀ ਕਰਦਾ ਨਾ ਵੀ ਕਿਵੇਂ ਇਹਨੂੰ ਬਦਨਾਮ ਕਰਨਾ। ਗੁਰੂ ਜੀ ਕਹਿੰਦੇ, ਜਦੋਂ ਤੂੰ ਬੋਲਣ ਤੋਂ ਬਿਨਾ ਚਿੰਤਨ ਕਰਕੇ ਕਹਿੰਦਾ ਵੀ ਇਹਦਾ ਕਿਵੇਂ ਮੈਂ ਨਿੰਦਿਆ ਕਰਨੀ, ਚੇਤੇ ਰੱਖੀ, ਉਹ ਚਿੰਤਨ ਵੀ ਪਾਪ ਹੈ ਬੋਲਣ ਜਿੰਨਾ। ਨਿੰਦਾ ਚਿੰਦਾ ਕਰੇ ਪਰਾਈ, ਝੂਠੀ ਲਾਏ ਅਤਬਾਰੀ। ਅਗਲੀ ਤੋਕ ਹੈ, ਵੇਲ ਪਰਾਈ ਜੋ ਹੈ ਜੀ ਅੜੇ। ਵੇਲ ਪਰਾਈ ਦਾ ਅਰਥ ਹੈ ਪਰਾਇਆ ਤਨ, ਇਹਦਾ ਮਤਲਬ ਨਿੰਦਿਆ ਤੇ ਪਰ ਤਨ, ਬੱਜਰ ਪਾਪ ਨੇ ਦੋਨੋਂ। ਮੈਂ ਤਾਂ ਕਿਹਾ ਕਿਉਂਕਿ ਨਿੰਦਿਆ ਦਾ ਜ਼ਿਕਰ ਬੜਾ ਘੱਟ ਕੀਤਾ ਜਾਂਦਾ। ਉਂਝ ਵੈਸੇ ਨਿੰਦਿਆ ਦਾ ਲਫ਼ਜ਼ੀ ਅਰਥ ਹੈ ਕਿਸੇ ਬੰਦੇ ਦੇ ਗੁਣਾਂ ਨੂੰ ਔਗਣਾਂ ਦੇ ਰੂਪ ਚ ਪੇਸ਼ ਕਰਨਾ। ਜਿੱਥੇ ਵੀ ਨਿੰਦਿਆ ਹੋਵੇਗੀ, ਉਹਦਾ ਪਿਛੋਕੜ ਹੰਕਾਰ ਹੋਵੇਗਾ। ਹੰਕਾਰ ਕਿਉਂਕਿ ਸੱਟ ਵੱਜਦੀ ਕਿ ਮੇਰੇ ਵਰਗਾ ਹੋਰ ਕੋਈ ਨਹੀਂ, ਉਸ ਹੰਕਾਰ ਵਿੱਚੋਂ ਫਿਰ ਈਰਸ਼ਾ ਜਨਮ ਲੈਂਦੀ। ਕੁਝ ਸਮਾਂ ਬੰਦਾ ਉਸ ਨੂੰ ਅੰਦਰ ਸਾਂਭੀ ਰੱਖਦਾ, ਨਹੀਂ ਬੋਲਦਾ, ਉਹ ਈਰਸ਼ਾ ਜਦੋਂ ਫਿਰ ਬੰਬ ਬਣ ਕੇ ਫਟਦੀ, ਫਿਰ ਨਿੰਦਿਆ ਦੇ ਰੂਪ ਵਿੱਚ ਖਲਾਰਾ ਪਾਉਂਦੀ ਹੈ, ਪਰ ਨਿਕਲਦੀ ਈਰਖਾ ਵਿੱਚੋਂ ਹੈ। ਹੰਕਾਰ, ਈਰਸ਼ਾ ਤੇ ਨਿੰਦਿਆ। ਮੈਂ ਆਪ ਨੂੰ ਬੇਨਤੀ ਕਰਾਂ, ਦੇਖੋ ਉਥੇ ਵੇਲ ਪਰਾਈ ਜੋ ਹੈ ਜੀ ਅੜੇ। ਇੱਕ ਬਚਨ ਹੋਰ ਮਾਰੇਦਾ, ਚੋਰ ਜਾਰ ਜੁਆਰ ਤੇ ਬੁਰਾ, ਤਿੰਨ ਸ਼ਬਦ ਨੇ, ਇੱਕ ਚੋਰ, ਦੂਜਾ ਜਾਰ। ਤੇ ਮੈਂ ਆਪ ਨੂੰ ਫਿਰ ਇਹ ਰਿਪੀਟ ਕਰਾ ਦੇ, ਮੈਂ ਤਕਰੀਬਨ ਹਰ ਸਾਲ ਕਹਿੰਦਾ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਚ ਜੱਜੇ ਨਾਲ ਸ਼ਬਦ ਜਾਰ ਆਵੇ ਨਾ, ਉਹਦੇ ਅਰਥ ਵਿਵਿਚਾਰ ਦੇ ਰੂਪ ਚ ਹੋਣਗੇ। ਤੇ ਪੂਰੇ ਗੁਰੂ ਗ੍ਰੰਥ ਸਾਹਿਬ ਜਿੱਥੇ ਯਈਏ ਨਾਲ ਯਾਰ ਆਵੇ, ਉਹਦੇ ਸ਼ਬਦ ਰੱਬ ਗੁਰੂ ਤੇ ਪ੍ਰਬੰਦਗੀ ਕਰਨ ਵਾਲੇ ਸੰਤ ਦੇ ਰੂਪ ਚ ਹੋਣਗੇ। ਇਹ ਬੜੀ ਸਮਗਰ ਬਾਣੀ ਤੁਸੀਂ ਪੜਿਓ, ਮੈਂ ਦਾਅਵਾ ਨਹੀਂ ਕਰਦਾ, ਪਰ ਜਿੰਨੀ ਕੁ ਸਮਝ ਪਈ ਮੈਂ ਪੜ੍ਹਦੇ ਹੈਰਾਨ ਹੋਇਆ। ਜਿੱਥੇ ਜੱਜੇ ਨਾਲ ਆਇਆ ਨਾ ਜੀ, ਉਹ ਵੀ ਵਿਚਾਰ ਨਾਲ ਹੈ, ਉਹ ਗੁਨਾਹ ਹੈ। ਇੱਥੇ ਸਤਿਗੁਰੂ ਕਹਿੰਦੇ ਚੋਰ ਜਾਰ ਜੁਆਰ ਤੇ ਬੁਰਾ। ਤੁਸੀਂ ਚੋਰਾਂ ਜਾਰਾਂ ਰੰਡੀਆਂ, ਉੱਥੇ ਵੀ ਜੱਜੇ ਨਾਲ ਹੈ। ਚੋਰਾਂ ਜਾਰਾਂ ਤੈ ਕੁੜਿਆਰਾਂ, ਉੱਥੇ ਤੈ ਬਿੰਦੀ ਰਹਿਤ ਹੈ, ਤੈ ਦਾ ਅਰਥ ਹੈ ਅਤੇ, ਇੱਥੇ ਤੈ ਨਾਸਕੀ ਹੈ, ਇਹਦਾ ਅਰਥ ਹੈ ਤੂੰ, ਫਰਕ ਹੈ ਨਾ ਜੀ। ਤੈ ਉੱਤੇ ਬਿੰਦੀ ਲਾ ਦਿਓ ਤੇ ਉਹ ਸੰਬੋਧਨ ਹੋ ਜਾਏਗਾ, ਤੇ ਜੇ ਆਪਾਂ ਬਿੰਦੀ ਤੋਂ ਬਿਨਾਂ ਕਰਾਂਗੇ ਤੈ, ਕਈ ਸੱਜਣ ਸਾਰੀਆਂ ਥਾਵਾਂ ਤੇ ਨਾਸਕੀ ਕਰੀ ਜਾਂਦੇ ਆ। ਨਹੀਂ ਪਿਆਰਿਓ, ਆਪ ਦੇਖੋ ਉੱਥੇ ਸਤਿਗੁਰੂ ਨੇ ਜਿੱਥੇ ਸ਼ਬਦ ਵਰਤਿਆ ਚੋਰ ਜਾਰ ਜੁਆਰ ਤੇ ਬੁਰਾ, ਚੋਰ ਨਾਲੋਂ, ਜਾਰ ਦਰ ਤੇ ਵੀ ਵਿਚਾਰ ਨਾਲੋਂ, ਤੇ ਜੁਵੇ ਨਾਲੋਂ ਵੀ ਭੈੜਾ ਕੌਣ ਹੈ ਜੀ? ਕਦੀ ਇਹਨੂੰ ਧਿਆਨ ਨਾਲ ਨਹੀਂ ਅਸੀਂ ਦਿੰਦੇ ਧਿਆਨ ਇੱਧਰ। ਚੋਰ ਜਾਰ ਜੁਆਰ ਤੇ ਬੁਰਾ, ਚੋਰੀ ਮਾੜਾ ਕਰਮ ਕਹਿ, ਵੀ ਵਿਚਾਰ ਮਾੜਾ ਕਹਿ, ਯਾਰਾ ਜਾਰ ਮਾੜਾ ਕਹਿ, ਪਰ ਗੁਰੂ ਸਾਹਿਬ ਕਹਿੰਦੇ ਆ ਇਹਨਾਂ ਤਿੰਨਾਂ ਤੋਂ ਮਾੜਾ ਜਿਹੜਾ ਬੰਦਾ ਨਿੰਦਿਆ ਕਰਦਾ ਹੈ। ਚੋਰ ਜਾਰ ਜੁਆਰ ਤੇ ਬੁਰਾ, ਅਣਹੋਂਦਾ ਭਾਰ ਨਿੰਦਕ ਸਿਰ ਧਰਾ, ਇਹਦਾ ਮਤਲਬ ਇਹ ਤਿੰਨ ਪਾਪਾਂ ਤੋਂ ਵੀ ਵੱਡਾ ਪਾਪੀ ਜਿਹੜਾ ਨਿੰਦਿਆ ਕਰਦਾ ਹੈ। ਇਹ ਗੱਲ ਹੋਰ ਮੈਂ ਆਪ ਨੂੰ ਬੇਨਤੀ ਥੋੜਾ ਜਿਹਾ ਕਰਦਾ ਜਾਵਾਂ, ਕਿਸੇ ਬੰਦੇ ਦੇ ਨੁਕਸਾਨ ਨੂੰ ਵੇਖ ਕੇ ਕਿਸੇ ਰੂਪ ਵਿੱਚ ਵੀ ਹੋਵੇ ਕਦੀ ਖੁਸ਼ ਨਹੀਂ ਹੋਣਾ ਚਾਹੀਦਾ। ਫਿਰ ਮੇਰੀ ਇਸ ਬੇਨਤੀ ਨੂੰ ਸੁਣਿਓ। ਇੱਕ ਥਾਂ ਜਦੋਂ ਪਾਠ ਕਰਦੇ ਆਇਆ ਨਾ ਜੀ, ਇਹ ਨਿੰਦਕ ਐਸੇ ਹੀ ਝਰ ਭਰੀ ਹੈ, ਇਹ ਨਿਸ਼ਾਨੀ ਸੁਣੋ ਤੋਂ ਭਾਈ ਜਿਉਂ ਕਾਲਰ ਭੀਤ ਗਿਰੀ ਹੈ। ਇਸ ਤਰ੍ਹਾਂ ਉਹਦਾ ਜੀਵਨ ਗਰਕ ਹੁੰਦਾ, ਕਲਰ ਦੀ ਕੰਧ ਸਾਨੂੰ ਜੀ ਸਾਨੂੰ ਇੰਡੀਆ ਚ ਪਤਾ ਸਾਡੇ ਸ਼ਹਿਰਾਂ ਚ ਪਿੰਡਾਂ ਚ ਨਾ ਜੀ ਮੇਰਾ ਨੀ ਖਿਆਲ ਕੋਈ ਕੋਠੀ ਕਲਰੀ ਇੱਟ ਤੋਂ ਬਿਨਾਂ ਹੋਵੇ। ਦੇਖੋ ਅਸੀਂ ਇੱਟਾਂ ਲਾਉਂਦੇ ਹਾਂ, ਸੀਮਿੰਟ ਕਰਨੇ ਆ, ਕੁਝ ਸਮੇਂ ਬਾਅਦ ਪਲਸਤਰ ਵੀ ਜੋ ਕੁਝ ਲਾਇਆ ਸਾਰਾ ਝੜ ਜਾਂਦਾ। ਜੇ ਪੁੱਛੋ ਜੀ ਕਿਉਂ ਝੜ ਗਿਆ ਇੰਨਾ ਸੀਮਿੰਟ ਵਧੀਆ, ਉਹ ਕਹਿੰਦੇ ਅਸਲ ਚ ਨਾ ਇਹਦੀ ਇੱਟਾਂ ਕਲਰੀ ਮਿੱਟੀ ਦੀਆਂ ਸਨ। ਕਲਰੀ ਮਿੱਟੀ ਐਸਤਾ ਐਸਤਾ ਝੜ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਜਿਹੜਾ ਬੰਦਾ ਨਿੰਦਿਆ ਕਰਨ ਲੱਗ ਪਏ ਨਾ, ਸਮਝੋ ਉਹਦੀ ਸੇਵਾ ਸਿਮਰਨ ਕਲਰ ਦੀ ਮਿੱਟੀ ਦੀ ਤਰ੍ਹਾਂ ਜੀਵਨ ਝੜਨ ਲੱਗ ਪੈਂਦਾ। ਸ਼ਬਦ ਵਰਤਿਆ ਨਿੰਦਰਕ ਐਸੇ ਹੀ ਚਰ ਭਰੀ ਹੈ, ਇਹ ਨਿਸ਼ਾਨੀ ਸੁਣੋ ਤੂੰ ਭਾਈ ਜੋ ਕਾਲਰ ਭੀਤ ਗਿਰੀਏ। ਇਸ ਚ ਹੋਰ ਬਰੀਕੀ ਪਾਈ, ਜੋ ਦੇਖ ਹੈ ਸ਼ਿਦਰ ਤੋਂ ਨਿੰਦਕ ਉਮਾ ਹੈ। ਆਹ ਵੀ ਇੱਕ ਨਿੰਦਿਆ ਦੀ ਬਣਗੀ ਹੈ। ਮੰਨ ਲਓ ਇੱਕ ਬੰਦੇ ਤੋਂ ਗਲਤੀ ਹੋ ਜਾਏ, ਗੁਨਾਹ ਹੋ ਜਾਏ, ਤੇ ਉਹਨੂੰ ਰਸ ਲੈ ਕੇ ਬਿਆਨ ਕਰਨਾ, ਮੈਂ ਕਹਿੰਦਾ ਗੁਰਮੁਖੋ ਇਹ ਬੜਾ ਵੱਡਾ ਪਾਪ ਜੇ। ਗੁਰੂ ਸਾਹਿਬ ਕਹਿੰਦੇ ਜੋ ਦੇਖ ਹੈ ਸ਼ਿਦਰ ਤੋਂ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀਏ। ਜਿਹੜਾ ਬੰਦਾ ਭਲਾਈ ਵੇਖ ਕੇ ਸੜੀ ਜਾਂਦਾ ਹੈ ਤੇ ਨੁਕਸਾਨ ਵੇਖ ਕੇ ਖੁਸ਼ ਹੋਈ ਜਾਂਦਾ ਹੈ, ਗੁਰੂ ਸਾਹਿਬ ਕਹਿੰਦੇ ਇਹ ਵੀ ਇੱਕ ਪਾਪ ਹੈ, ਵੀ ਤੇਰੇ ਅੰਦਰ ਨੂੰ ਗਾਲਦਾ ਹੈ। ਕਮਾਲ ਕਰ ਦਿੱਤੀ ਜੀ, ਇੰਨਾ ਵੱਡਾ ਜੀਵਨ। ਜੇ ਇਹ ਸਮਾਜ ਵਿਚ ਆ ਜਾਏ ਸਾਰੇ ਝਗੜੇ ਕਲੇਸ਼ ਮੁੱਕ ਜਾਣ। ਪਰ ਕਰੀਏ ਕੀ ਪਿਆਰਿਓ, ਇੱਥੇ ਨਿੰਦਿਆ ਦਾ ਇੰਨਾ ਦੌਰ ਚੱਲਦਾ ਹੈ। ਗੁਰੂ ਸਾਹਿਬ ਕਹਿੰਦੇ ਨਿੰਦੋ ਨਾਹੀ ਕਾਹੂ ਬਾਤ ਹੈ, ਇਹ ਉਹ ਖਸਮ ਕਾ ਕੀ ਆ। ਦੇਖੋ ਤੋ ਕਿੱਡੇ ਕਮਾਲ ਦੀ, ਕਹਿੰਦੇ ਕਿਨੂੰ ਨਿੰਦਣ ਤੁਰੇ ਹੈ, ਇਹ ਆਪਣੇ ਆਪ ਥੋੜਾ ਜੰਮਿਆ, ਰਾਬੜ ਹੀ ਬਣਾਇਆ ਸੀ ਨਾ। ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਇਹ ਦੋ ਗੱਲਾਂ ਨੇ। ਮੈਂ ਤਾਂ ਕਿਹਾ ਵੀ ਜਿੱਥੇ ਪਰਾਏ ਤਨ ਦਾ ਬੱਜਰ ਪਾਪ ਹੈ, ਉਥੇ ਪਰਾਈ ਨਿੰਦਿਆ ਦਾ ਵੀ ਪਾਪ ਹੈ। ਪਿਛਲੇ ਸਾਲਾਂ ਚ ਮੈਂ ਇੱਕ ਅਰਜ਼ੋਰ ਕੀਤੀ ਸੀ, ਨੁਕਤਾ ਚੀਨੀ ਕਦੀ ਨਿੰਦਿਆ ਨਹੀਂ ਹੁੰਦੀ। ਨੁਕਤਾ ਚੀਨ ਹੋਣਾ ਚਾਹੀਦਾ। ਕਈ ਵਾਰੀ ਬੰਦਾ ਨਿੰਦਿਆ ਕਰਦਾ, ਕਹਿੰਦਾ ਬੜਾ ਨੁਕਤਾ ਚੀਨੀਆਂ ਕਰਦਾ। ਨਹੀਂ ਨਹੀਂ, ਨੁਕਤਾ ਚੀਨ ਹਮੇਸ਼ਾ ਨੌਲੇਜ ਵਾਲਾ ਬੰਦਾ ਹੋਵੇਗਾ, ਨਿੰਦਕ ਮੂਰਖ ਹੋਵੇਗਾ। ਨੁਕਤਾ ਅਸਲ ਚ ਫਾਰਸੀ ਦਾ ਸ਼ਬਦ ਜਿਹਨੂੰ ਬਿੰਦੀ ਕਹਿੰਦੇ ਆ, ਕਿਉਂਕਿ ਫਾਰਸੀ ਵਿਚ ਜਿੰਨੇ ਨੇ ਨੁਕਤਿਆਂ ਨਾਲ ਬੜਾ ਕੁਝ, ਜਿਵੇਂ ਹੁਣ ਅਲਫ ਬੇ, ਬੇ ਦੇ ਥੱਲੇ ਨੁਕਤਾ ਲੱਗਾ, ਪੇ ਦੇ ਥੱਲੇ ਨੁਕਲੇ ਲੱਗੇ ਨੇ, ਜੀਮ ਦੇ ਵਿਚ ਨੁਕਤਾ ਲੱਗਾ, ਖੇ ਦੇ ਉੱਤੇ ਨੁਕਤਾ ਲੱਗਾ। ਉੱਥੇ ਨੁਕਤੇ ਹੀ ਕੰਮ ਕਰਦੇ ਆ ਜ਼ਿਆਦਾਤਰ ਉਰਦੂ ਫਾਰਸੀ ਵਿਚ। ਚਲੋ ਫਾਰਸੀ ਤੇ ਸਕ੍ਰਿਪਟ ਤੇ ਫਾਰਸੀ ਦਾ, ਨੁਕਤੇ ਦਾ ਅਰਥ ਬਿੰਦੀ, ਨੁਕਤੇ ਦਾ ਅਰਥ ਕੋਈ ਇੱਕ ਚੀਜ਼, ਨੁਕਤਾ ਚੀਨਣਾ, ਇੱਕ ਚੀਜ਼ ਨੂੰ ਦੇਖ ਕੇ ਪੜਚੋਲ ਕਰਨੀ। ਨੁਕਤਾ ਚੀਨ ਹਮੇਸ਼ਾ ਸਿਆਣਾ ਹੁੰਦਾ, ਜਿਹਨੂੰ ਅੱਜ ਕੱਲ ਆਲੋਚਕ ਕਹਿੰਦੇ ਆ, ਪਰ ਆਲੋਚਕ ਸ਼ਬਦ ਵੀ ਥੋੜਾ ਨਿੰਦਿਆ ਦੇ ਨੇੜੇ ਨਾ ਢੁਕਦਾ। ਅੱਜ ਤੁਸੀਂ ਯਾਦ ਰੱਖਿਓ, ਜ਼ਿੰਦਗੀ ਵਿਚ 99% ਬੰਦੇ ਉਹ ਆਲੋਚਕ ਮਿਲਣਗੇ ਜਿਹੜੇ ਉਸ ਮੰਜ਼ਿਲ ਤੇ ਪਹੁੰਚਣ ਨੂੰ ਥਿੜਕ ਗਏ ਨੇ ਜਿੱਥੇ ਤੁਸੀਂ ਪਹੁੰਚ ਗਏ ਹੋ, ਉਹ ਆਲੋਚਕ ਬਣ ਜਾਂਦੇ। ਮੈਂ ਆਪ ਨੂੰ ਬੇਨਤੀ ਕਰਾਂ, ਮੈਂ ਨੁਕਤਾ ਚੀਨ ਕੀ ਹੁੰਦਾ। ਮੰਨ ਲਓ ਇੱਥੇ ਆਪ ਜੀ ਘਰ ਬਣਾਉਂਦੇ ਹੋ ਹਨਾ, ਤੇ ਇੰਸਪੈਕਸ਼ਨ ਕਰਨ ਵਾਸਤੇ ਹੁੰਦੇ ਨਾ ਬੰਦੇ। ਮੰਨ ਲਓ ਆਪ ਜੀ ਨੇ ਘਰ ਬਣਾਇਆ, ਦੀਵਾਰ ਬਣਾਈ ਤੇ ਉਹਦੇ ਤੇ ਰੰਗ ਕੀਤਾ, ਇੰਸਪੈਕਸ਼ਨ ਕਰਨ ਵਾਲਾ ਜਾਂ ਪੜਚੋਲ ਕਰਨ ਵਾਲਾ ਆ ਗਿਆ, ਉਹ ਲੈ ਕੇ ਪੈਨ ਰੰਗ ਦੇ ਉੱਤੇ ਜਿੱਥੇ ਫਿੱਕਾ ਪਾਣੇ ਨਾ, ਉਹਦੇ ਚਾਰ ਚੁਫੇਰੇ ਇੱਕ ਵ੍ਰਿਤ, ਇੱਕ ਗੋਲਾਕਾਰ ਚੱਕਰ ਬਣਾ ਦੇਗਾ, ਨਿਸ਼ਾਨੀ ਲਾ ਦੇਗਾ ਤੇ ਨਾਲ ਕਹੇਗਾ ਇਹ ਥਾਂ ਤੇ ਫਿੱਕਾ ਪਾਣੇ, ਇੱਥੇ ਘਾਟ ਹੈ, ਬਾਕੀ ਠੀਕ ਹੈ। ਇਹ ਹੈ ਨੁਕਤਾ ਚੀਨ, ਬਾਕੀ ਸਭ ਠੀਕ ਹੈ, ਇਹ ਗੱਲ ਤੇ ਇਹਨੂੰ ਠੀਕ ਕਰ ਲੈ ਬਸ। ਤੇ ਜਿਹੜਾ ਨਿੰਦਿਆ ਵਾਲਾ ਹੈ ਨਾ, ਉਹਨੂੰ ਚੇਤੇ ਰੱਖਿਓ, ਉਹਨੂੰ ਕਹਿੰਦਾ ਕੰਧ ਧਾ ਦਿਓ, ਇਹ ਸਾਰਾ ਹੀ ਗਲਤ ਹੈ। ਬਸ ਇੰਨਾ ਕੁ ਫਰਕ ਹੈ, ਨੁਕਤਾ ਚੀਨ ਬੰਦਾ ਪੜਿਆ ਲਿਖਿਆ ਹੁੰਦਾ, ਉਹਨੂੰ ਨੌਲੇਜ ਹੁੰਦੀ ਹੈ, ਤੇ ਨਿੰਦਕ ਮੂਰਖਾਂ ਦਾ ਟੋਲਾ ਹੁੰਦਾ ਹੈ। ਵਾਹਿਗੁਰੂ, ਮੈਂ ਸ਼ਬਦ ਵਰਤਿਆ ਹੈ, ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਕਿ ਕਿੱਧਰ ਤੁਰ ਪਿਆ ਮੇਰੇ ਮਨਾ, ਕਦੀ ਤੂੰ ਵੇਖ ਤੂੰ ਸਾਰਾ ਦਿਨ ਕਿੰਨੇ ਪਰਾਏ ਤਨ ਤੇ ਪਰਾਏ ਨਿੰਦਿਆ ਦੇ ਫੁਰਨੇ ਬਣਾਉਣੇ। ਇੱਥੇ ਮਨ ਨੂੰ ਕਿਹਾ ਜੀ, ਤਨ ਨੂੰ ਨਹੀਂ ਕਿਹਾ, ਇਹ ਗੱਲ ਹੋਰ ਯਾਦ ਰੱਖਿਓ। ਇੱਥੇ ਮਨ ਦੇ ਫੁਰਨਿਆਂ ਦਾ ਜ਼ਿਕਰ ਹੈ ਜ਼ਿਆਦਾ। ਮਨ ਰੇ ਕੌਣ ਕੁਮਤ ਤਹਿਲੀਨੀ, ਤੂੰ ਕਿਹੜੀ ਭੈੜੀ ਬੁੱਧੀ ਨੂੰ ਧਾਰਨ ਕਰ ਲਿਆ, ਪਰ ਦਾਰਾ ਪਰਾਇਆ ਤਨ ਨਿੰਦਿਆ ਰਸ ਰਚਿਓ, ਬੜਾ ਰਸ ਹੁੰਦਾ ਇਹਦੇ ਵਿੱਚੋਂ, ਬੜਾ ਸਵਾਦ ਹੈ ਨਿੰਦਿਆ ਦਾ। ਤੇ ਪਿਆਰਿਓ ਯਾਦ ਰੱਖਿਓ, ਇੱਕ ਵਾਰੀ ਮੈਂ ਕਿਹਾ ਸੀ ਵੀ ਜਿਹੜਾ ਬੰਦੇ ਦਾ ਗਲਾ ਖਰਾਬ ਹੈ ਨਾ, ਤੇ ਕਹੇ ਨਹੀਂ ਨਹੀਂ ਮੇਰੇ ਤੋਂ ਬੋਲਿਆ ਨਹੀਂ ਜਾਂਦਾ, ਮੇਰੇ ਤੋਂ ਉੱਠਿਆ ਨਹੀਂ ਜਾਂਦਾ, ਮੈਂ ਕਿਹਾ ਸੀ ਹਸਪਤਾਲ ਚ ਉਹਦੇ ਬੈੱਡ ਕੋਲ ਜਾ ਕੇ ਉਹਦੇ ਵਿਰੋਧੀ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿਓ, ਇੰਨੇ ਕਮਾਲ ਦੀ ਤਾਕਤ ਦੀ ਦਵਾਈ ਹੈ, ਬੰਦਾ ਦੂਜੇ ਨੂੰ ਉੱਠ ਕੇ ਬਹਿ ਜਾਂਦਾ, ਐਨਰਜੀ ਦਿੰਦੀਆਂ ਨੇ। ਹਾਂ ਤਾਂ ਐਨਰਜੀ ਦੀ ਸਾਰੀ ਖੇਡ ਹੈ ਜੀ, ਉਸਤਤ ਵੀ ਐਨਰਜੀ ਹੈ, ਨਿੰਦਿਆ ਵੀ ਐਨਰਜੀ ਹੈ। ਗੁਰੂ ਜੀ ਕਹਿੰਦੇ ਤੂੰ ਇਸ ਰਚ ਵਿਚ ਰਚਤ ਗਏ, ਪਰ ਰਾਮ ਭਗਤ ਨੇ ਕੀਨੀ, ਤੂੰ ਪ੍ਰਭੂ ਦੀ ਭਗਤੀ ਕਿਉਂ ਨੀ ਕੀਤੀ, ਇਧਰ ਤੇਰਾ ਕਿਉਂ ਨੀ ਚੁਕਾਓ ਰਹਾਓ। ਅੱਗੇ ਗੁਰੂ ਜੀ ਕਹਿੰਦੇ ਮੁਕਤ ਪੰਥ ਜਾਣਿਓ। ਮੈਂ ਫਿਰ ਬੇਨਤੀ ਕਰਾਂਗਾ, ਕੱਲ ਵੀ ਮੈਂ ਕਿਹਾ ਤਕਰੀਬਨ ਊੜੇ ਸਤਿਗੁਰੂ ਨੇ ਖੁੱਲੇ ਵਰਤਿਆ, ਜਾਣਿਓ ਮੁਕਤੀ ਦੇ ਪੰਥ ਨੂੰ ਤੂੰ ਨਹੀਂ ਜਾ ਰਿਹਾ, ਮੁਕਤ ਪੰਥ ਜਾਣਿਓ ਤੈ ਨਾਹਿਨ, ਨੰਨੇ ਨੂੰ ਸਿਹਾਰੀ ਕਹਿ, ਤੂੰ ਮੁਕਤੀ ਦੇ ਪੰਥ ਨੂੰ ਨਹੀਂ ਜਾਣਿਆ, ਇਹਨੂੰ ਸਮਝੀ ਨੇ ਮੈਂ ਮੁਕਤ ਕਿਵੇਂ ਆਉਣਾ। ਫਿਰ ਬੇਨਤੀ ਕਰਾਂ, ਕਿਉਂਕਿ ਮੁਕਤੀ ਦਾ ਜਿਹੜਾ ਵਿਸ਼ਾ ਹੈ ਨਾ ਗੁਰਬਾਣੀ ਵਿਚ, ਉਹ ਮੁਕਤੀ ਦਾ ਜ਼ਿਕਰ ਸਨਾਤਨ ਮਤ ਚ ਬੜਾ ਹੈ। ਸ਼ੰਕਰਾਚਾਰਿਆ ਮੁਕਤੀ ਦਾ ਕੰਸੈਪਟ ਹੋਰ ਦੱਸਦਾ, ਬੁੱਧ ਇਜ਼ਮ ਜਿਹੜਾ ਨਿਰਵਾਣ ਪਦ ਹੋਰ ਦੱਸਦਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨੇ, ਅਸੀਂ ਵੀ ਕਈ ਵਾਰੀ ਕਹਿ ਦਿੰਦੇ ਹਾਂ ਵੀ ਆਹ ਜਨਮੀ ਰਵੈ ਗੁਰੂ ਹੁਣ ਤੂੰ ਮੁਕਤੀ ਬਖਸ਼ੀ, ਤੇ ਬਾਣੀ ਤਾਂ ਇਹ ਵੀ ਕਹਿੰਦੀ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ, ਮੁਵੇ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੇ ਕੋਇਲਾ। ਗੁਰੂ ਗ੍ਰੰਥ ਸਾਹਿਬ ਚ ਮੁਕਤ ਦਾ ਅਰਥ ਕੇਵਲ ਤਨ ਤੋਂ ਮੁਕਤ ਹੋਣਾ ਨਹੀਂ, ਤਨ ਵਿਚ ਰਹਿੰਦਿਆਂ ਹੋਇਆ ਵਾਸ਼ਨਾ ਤੋਂ ਮੁਕਤ ਹੋ ਜਾਣਾ, ਇਹ ਹੀ ਮੁਕਤੀ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੇ ਇਹਦੇ ਅਰਥਾਂ ਦੀ ਲੋੜ ਨਹੀਂ, ਬੜੇ ਸਰਲ ਸ਼ਬਦ ਨੇ। ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹਿ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰ ਕਹੀਏ। ਜੀਵਨ ਮੁਕਤ ਗੁਰੂ ਘਰ ਵਿਚ ਜੀਵਨ ਮੁਕਤ ਨੇ ਜੀ, ਜੀਵਨ ਮੁਕਤ ਸਚਾਵਾ ਚੋਲਾ, ਭਾਈ ਸਾਹਿਬ ਕਹਿੰਦੇ ਆ ਜਿਉਂਦੇ ਜੀ ਸੁੱਚੇ ਚੋਲੇ। ਹਜ਼ੂਰ ਕਰਨ ਮੁਕਤ ਪੰਥ ਜਾਣਿਓ ਤੈ ਨਾਹਿਨ, ਤੂੰ ਨਹੀਂ ਜਾਣਿਆ। ਧਨ ਜੋਰਨ ਕਹੋ ਧਾਇਆ, ਤੇਰੀ ਸਾਰੀ ਸੁਰਤੇ ਲੱਗੀ ਰਹੀ ਵੀ ਧਨ ਇਕੱਠਾ ਕਰ ਲਾ, ਪੈਸਾ ਇਕੱਠਾ ਹੋ ਜਾ ਅੰਤਲੇ ਦਮ ਤੱਕ। ਅੰਤ ਸੰਗ ਕਾਹੂ ਨਹੀਂ ਦੀਨਾ, ਜਿਨ੍ਹਾਂ ਦੀ ਖਾਤਰ ਮਨਾ ਕਰਨਾ ਪਏ। ਜਿੱਦਣ ਮੌਤ ਆਈ ਤੂੰ ਹੀ ਮਰਨਾ, ਤੇਰੀ ਥਾਂ ਤੇ ਬਾਪ ਨੇ ਨਹੀਂ ਮਰਨਾ, ਤੇਰੀ ਥਾਂ ਤੇ ਪੁੱਤਰਾਂ ਨੇ ਨਹੀਂ ਮਰਨਾ। ਅੰਤ ਸੰਗ ਕਾਹੂ ਨਹੀਂ ਦੇਣਾ, ਇਹਦੇ ਅਰਥ ਇਹ ਕਰਾਂਗੇ, ਅੰਤ ਦਾ ਅਰਥ ਅੰਤ ਲਾ ਵੇਲਾ, ਸੰਗ ਦਾ ਅਰਥ ਤੇ ਸਾਥ, ਕਾਹੂ ਨਹੀਂ ਦੇਣਾ, ਕਿਸੇ ਨੇ ਸਾਥ ਦਿੱਤਾ ਬਣਾ, ਕਿਸੇ ਨੇ ਸਾਥ ਦਿੱਤਾ। ਹਰ ਬੰਦਾ ਇਕੱਲਾ ਹੁੰਦਾ, ਇਕੱਲੇ ਜਾਣਾ। ਗੁਰੂ ਸਾਹਿਬ ਤਾਂ ਇੱਕ ਬਚਨ ਕਹਿੰਦੇ, ਜਨ ਪਿਸਰ ਪਦਰ ਬਿਰਾਦਰਾਂ ਤਾਂ ਸੰਦੇਸ਼ ਦਸ ਤੰਗੀਰ। ਗੁਰੂ ਨਾਨਕ ਸਾਹਿਬ ਜੀ ਜਿਹੜਾ ਸ਼ਬਦ ਯੱਕ ਅਰਜ਼ ਗੁਪਤਮ ਪੇਸ਼ ਹੋਵੇ ਨਾ, ਅਸੀਂ ਚਲੋ ਕਹਿੰਦੇ ਹਾਂ ਫਾਰਸੀ ਹੈ, ਫਾਰਸੀ ਦੀ ਸ਼ਬਦਾਵਲੀ ਹੈ, ਯਾਦ ਰੱਖਿਓ ਇਹ ਉਦੋਂ ਉਰਦੂ ਦਾ ਮੁੱਢ ਵੱਜਦਾ ਪਿਆ ਸੀ, ਇਹਨੂੰ ਰੇਖਤਾ ਕਹਿੰਦੇ ਆ, ਇਹ ਰੇਖਤਾ ਵਿੱਚ ਹੈ। ਜਦੋਂ ਫਾਰਸੀ ਦੀ ਸ਼ਬਦਾਵਲੀ, ਇਹ ਹਿੰਦਵੀ ਸੰਸਕ੍ਰਿਤ, ਇਹ ਭਾਸ਼ਾਵਾਂ ਮਿਲ ਕੇ ਉਰਦੂ ਬਣ ਲੱਗੀਆਂ, ਤੇ ਉਦੋਂ ਜਿਹੜੇ ਪੜ੍ਹੇ ਲਿਖੇ ਲਿਟਰੇਰੀ ਬੰਦੇ ਸਨ ਉਹਨਾਂ ਕਹਿਣਾ ਸ਼ੁਰੂ ਕਰ ਦਿੱਤਾ ਇਹ ਤੇ ਰੇਖਤਾ, ਰੇਖਦਰ ਤੇ ਡਿੱਗੀ ਹੋਈ ਬੋਲੀ। ਯਾਦ ਰੱਖਿਓ ਲਿਟਰੇਰੀ ਬੋਲੀ ਜਿਹੜਾ ਸੰਸਕ੍ਰਿਤ ਵੇਦ ਹੈ, ਉਹ ਲੋਕਿਕ ਸੰਸਕ੍ਰਿਤ ਜਿਹੜੀ ਉੱਚੀ ਚਲੀ ਗਈ, ਵੈਦਿਕ ਸੰਸਕ੍ਰਿਤ ਜਿਹੜੀ ਉਹ ਖਤਮ ਹੋ ਗਈ। ਉਂਝ ਭਾਰਤ ਵਿਚ ਤਕਰੀਬਨ 25,000 ਬੰਦਾ ਸਿਰਫ ਸੰਸਕ੍ਰਿਤ ਬੋਲਦਾ ਹੈ, ਇਹ ਤਕਰੀਬਨ ਇੱਕ ਕਿੰਨੀ ਨੀ ਸਾਡੀ ਜਨਸੰਖਿਆ ਜੀ, ਉੱਥੇ ਤਕਰੀਬਨ 25,000 ਬੰਦੇ। ਜਦੋਂ ਜਿਹੜੀ ਬੋਲੀ ਪ੍ਰਚਲਿਤ ਹੋ ਜਾਏ ਉਹ ਰਾਣੀ ਬਣ ਜਾਂਦੀ ਹੁੰਦੀ ਏ, ਜਿਹੜੀ ਵਿਚਾਰੀ ਚੰਗੀ ਤਰ੍ਹਾਂ ਤਿਆਰੀ ਕੀਤੀ ਹੋਵੇ ਉਹ ਵਿਚਾਰੀ ਫਿਰ ਅਲੋਪ ਹੋ ਜਾਂਦੀ ਹੈ। ਬੋਲੀਆਂ ਉਹੀ, ਭਾਸ਼ਾਵਾਂ ਉਹੀ ਵੱਜਦੀਆਂ ਨੇ ਜਿਹੜੀਆਂ ਵਰਤੋਂ ਚ ਆਉਂਦੀਆਂ ਨੇ। ਮੈਂ ਇੱਥੇ ਰੋਜ਼ ਇੱਕ ਬੇਨਤੀ ਕਰਨਾ, ਮੈਂ ਦੁਹਾਈ ਦੇ ਕੇ ਕਹਿੰਦਾ, ਸਿੱਖੋ ਇਹ ਕਲਪਨਾ ਨਹੀਂ, ਆਪ ਜੇ ਤੁਸੀਂ ਪੰਜਾਬੀ ਨਾ ਬੋਲੀ ਤੇ ਤੁਸੀਂ ਆਪਣੇ ਕਲਚਰ ਤੋਂ ਟੁੱਟ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪਾਠ ਗੁਰਮੁਖੀ ਸਕ੍ਰਿਪਟ ਤੋਂ ਬਿਨਾਂ ਨਹੀਂ ਹੋ ਸਕਦਾ। ਆਪਾਂ ਕਹਾਂਗੇ ਜਿਵੇਂ ਅਸੀਂ ਜੇ ਹੁਣ ਅੰਗਰੇਜ਼ੀ ਚ ਕੰਮ ਸ਼ੁਰੂ ਕਰਦੇ, ਸਾਡੇ ਬੱਚੇ ਅੰਗਰੇਜ਼ੀ ਜਾਣ ਰਹੇ ਆ, ਅੱਗੇ ਚੇਤੇ ਰੱਖਿਓ ਬਾਹਰੋਂ ਸਰੂਪ ਸਿੱਖਾਂ ਦਾ ਹੈ ਤੇ ਤਕਰੀਬਨ ਉਹਨਾਂ ਦੀ ਅੰਦਰ ਵਾਲੀ ਸੁਰਤ ਗੋਰਿਆਂ ਵਰਗੀ ਬਣੀ ਹੁੰਦੀ ਹੈ। ਮੈਂ ਨਿੰਦਿਆ ਨਹੀਂ ਕਰ ਰਿਹਾ, ਪਰ ਜੇ ਅਸੀਂ ਕਹੀ ਜੀ ਨਹੀਂ ਨਹੀਂ ਜੀ ਇਹ ਅੰਗਰੇਜ਼ੀ, ਮੈਂ ਕਹਿੰਦਾ ਇਹ ਨਹੀਂ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਮੈਂ ਤਾਂ ਵਿਰੋਧ ਕਰ ਰਿਹਾ, ਮੈਂ ਕਹਿੰਦਾ ਚਾਹੀਦਾ ਕਿ, ਪਰ ਪਿਆਰਿਓ ਯਾਦ ਰੱਖਿਓ ਯੂਰਪ ਤੋਂ ਸਿੱਖੀਏ, ਇੰਗਲੈਂਡ ਜਰਮਨ ਫਰਾਂਸ, ਚਲੋ ਇੰਗਲੈਂਡ ਵੱਖਰਾ ਨੇੜੇ ਨੇੜੇ ਨਾ, ਫਰਾਂਸ ਵਾਲਾ ਫ੍ਰੈਂਚ ਬੋਲਦਾ, ਇਟਲੀ ਵਾਲਾ ਇਟਾਲੀਅਨ ਬੋਲਦਾ, ਧਰਮ ਉਹਨਾਂ ਦਾ ਇੱਕੋ ਹੀ ਹੈ ਜ਼ਿਆਦਾਤਰ, ਹੈ ਤਾਂ ਸਾਈ ਨਾ। ਪਰ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਵੀ ਜਿਹੜੇ ਇਹ ਸ਼ਬਦਾਵਲੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਇਹ ਅੰਮ੍ਰਿਤ ਬਚਨ ਨੇ, ਮੈਂ ਜ਼ਿਆਦਾ ਦੂਰ ਨਾ ਜਾਵਾਂ ਵਿਸ਼ੇ ਤੋਂ, ਕਿ ਇਸ ਵਿੱਚ ਸਤਿਗੁਰੂ ਜੀ ਇਹ ਮਿਹਰ ਪੈ ਕਰਦੇ ਆ ਕਿ ਭਾਈ ਸੱਜਣੋ ਕਿ ਇਹ ਜਿਹੜਾ ਸ਼ਬਦ ਮੈਂ ਕਹਿ ਰਿਹਾ, ਜਨ ਪਿਸਰ ਪਦਰ ਬਿਰਾਦਰਾਂ, ਲਫ਼ਜ਼ ਕਹਿ ਬੋਲਣ ਵਿੱਚ ਜਨ ਕਹਿ, ਪਰ ਜਦੋਂ ਇਸ ਨੂੰ ਫਾਰਸੀ ਚ ਬੋਲਾਂਗੇ ਉਦੋਂ ਜਨ ਕਹਾਂਗੇ, ਜਨ ਦਾ ਅਰਥ ਇਸਤਰੀ। ਇਹੀ ਕਾਰਨ ਇੱਕ ਰਾਮਕਲੀ ਕੀ ਵਾਰ ਚ ਤੋਕ ਆਉਂਦੀ, ਬਲਵੰਡ ਖੀਵੀ ਨੇਕ ਜਨ, ਕਈ ਗੁਰਮੁਖਾਂ ਨੇ ਜਨ ਦਾ ਅਰਥ ਕੀਤਾ ਦਾਸ, ਪਰ ਇੱਥੇ ਕੁਝ ਵਿਦਵਾਨ ਕਹਿੰਦੇ ਇਹ ਫਾਰਸੀ ਦਾ ਸ਼ਬਦ ਏ ਜਨ, ਇਹਦਾ ਅਰਥ ਚੰਗੀ ਇਸਤਰੀ ਏ ਮਾਤਾ ਖੀਵੀ ਜੀ। ਜਨ ਪਿਸਰ ਪਦਰ ਬਿਰਾਦਰਾਂ, ਪਿਸਰ ਪੁੱਤਰ, ਫਾਰਸੀ ਦਾ ਲਫ਼ਜ਼ ਹੈ ਪਿਦਰ, ਪਰ ਇੱਥੇ ਲਿਖਿਆ ਪਦਰ, ਪਰ ਆਪਾਂ ਉਹੀ ਬੋਲਣਾ ਜੋ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ। ਜਨ ਪਿਸਰ ਪਦਰ ਬਿਰਾਦਰਾਂ, ਕਸ ਨੇਸ ਦਸਤੰਗੀਰ, ਅੰਤ ਸੰਗ ਕਾਹੂ ਨਹੀਂ ਦੇਨਾ, ਇਹਨਾਂ ਵਿੱਚੋਂ ਕੋਈ ਦਸਤੰਗੀਰ, ਦਸਤੰਗੀਰ ਦਾ ਅਰਥ ਬਾਂਹ ਪਕੜਨ ਵਾਲਾ, ਜਿਨ੍ਹਾਂ ਦੀ ਖਾਤਰ ਮਨਾ ਤੂੰ ਧਨ ਇਕੱਠਾ ਪਿਆ ਕਰਨਾ, ਇਹਨਾਂ ਵਿੱਚੋਂ ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ। ਅੰਤ ਸੰਗ ਕਾਹੂ ਨਹੀਂ ਦੇਨਾ, ਬਿਰਥਾ ਆਪ ਬੰਧਾਇਆ, ਤੂੰ ਆਪਣੇ ਆਪ ਨੂੰ ਵਿਅਰਥ ਇਹਨਾਂ ਦੇ ਮੂੰਹ ਵਿਚ ਬੰਨ ਲਿਆ। ਅੱਗੇ ਫਿਰ ਸਤਿਗੁਰੂ ਕਹਿੰਦੇ ਨਾ ਹਰ ਭਜਿਓ, ਮੈਂ ਫਿਰ ਬੇਨਤੀ ਕਰਾਂਗਾ, ਗਾਉਣ ਵਿਚ ਤਾਂ ਚੱਲ ਜੂਗਾ ਕਿਉਂਕਿ, ਪਰ ਜਦੋਂ ਉਚਾਰਨ ਕਰਨਾ ਉਦੋਂ ਕੂੜਾ ਫਿਰ ਇੱਥੇ ਖੁੱਲਾ ਹੈ। ਨਾ ਹਰ ਭਜਿਓ, ਨਾ ਤੂੰ ਖਰੀਦਾ ਭਜਨ ਕੀਤਾ, ਅੱਗੇ ਹੈ ਨਾ, ਫਿਰ ਯਾਦ ਰੱਖੋ ਪਹਿਲਾਂ ਆਇਆ ਨੰਨੇ ਨੂੰ ਕੰਨਾ, ਨਾ ਹਰ ਭਜਿਓ, ਅੱਗੇ ਲਘੂ ਆ ਗਿਆ ਨਾ ਗੁਰਜਨ ਸੇਵਿਓ। ਗੁਰਜਨ ਦਾ ਅਰਥ ਹੈ ਗੁਰੂ ਪੁਰਖ ਨੂੰ, ਮਹਾਂਪੁਰਖ ਨੂੰ, ਸਤਿਗੁਰੂ ਵੱਡੇ ਨੂੰ। ਨਾ ਤਾਂ ਤੂੰ ਖਰੀਦਾ ਭਜਨ ਕੀਤਾ, ਤੇ ਜਿਨੇ ਭਜਨ ਦੀ ਦਾਤ ਦੇਣੀ ਸੀ ਉਸ ਗੁਰੂ ਨੂੰ ਵੀ ਚੇਤੇ ਨਹੀਂ ਕੀਤਾ। ਨਾ ਹਰ ਭਜੋ, ਨਾ ਗੁਰਜਨ ਸੇਵਿਓ, ਨਹਿ। ਹੁਣ ਦੇਖੋ ਤਿੰਨਾਂ ਦਾ ਉਚਾਰਨ ਵੱਖਰਾ ਵੱਖਰਾ ਹੋ ਗਿਆ, ਅਰਥ ਇੱਕੋ ਹੀ ਰਹਿਣਾ। ਨੰਨੇ ਨੂੰ ਕੰਨਾ ਨਾ, ਨੰਨਾ ਮੁਕਤਾ ਨਾ, ਨੰਨੇ ਨੂੰ ਖਾ ਨਹਿ। ਉਚਾਰਨ ਫਰਕ ਹੈ ਪਰ ਅਰਥਾਂ ਚ ਫਰਕ ਨੇ। ਨਾ ਹਰ ਭਜੋ, ਨਾ ਗੁਰਜਨ ਸੇਵਿਓ, ਨਹਿ ਉਪਜੋ ਕੱਛ ਗਿਆਨਾ, ਕਦੀ ਤੇਰੇ ਅੰਦਰ ਰੂਹਾਨੀ ਗਿਆਨ ਦੀ ਕਦੀ ਝਲਕ ਨਹੀਂ ਆਏ। ਦੂਜਾ ਗਿਆਨ ਬਹੁਤ ਏ, ਘੱਟ ਹੀ ਮਾਹੇ, ਘੱਟ ਦਾ ਅਰਥ ਗਿਰਦਾ। ਉਂਝ ਆਪ ਨੂੰ ਪਤਾ ਵੀ ਘੱਟ ਦਾ ਅਰਥ ਬਾਣੀ ਵਿਚ ਘੜਾ ਵੀ ਆਇਆ। ਮੈਂ ਮਹਾਰਾਜ ਨੇ ਸ਼ਬਦ ਵਰਤਿਆ ਨਾ, ਕਹੋ ਕਬੀਰ ਛੂਛਾ ਘੱਟ ਬੋਲੇ, ਹਜ਼ੂਰ ਨੇ ਇੱਥੇ ਘੱਟ ਦਾ ਅਰਥ ਕਰਾਂਗੇ ਗਿਰਦਾ, ਜਿਹਨੂੰ ਉਰ ਕਹਿੰਦੇ ਆ। ਘੱਟ ਕੀ ਮਾਹੇ, ਅੱਗੇ ਹੈ ਜੀ ਨਿਰੰਜਨ। ਨਿਰੰਜਨ ਪਾਠ ਨੇ ਨੰਨੇ ਨੂੰ ਸਿਹਾਰੀ ਲੱਗੀ ਏ, ਨਿਰੰਜਨ ਜੇ ਵੱਖਰਾ ਵੱਖਰਾ ਕਰਾਂਗੇ ਤੇ ਕਦੀ ਆਪਾਂ ਨਿਰੰਜਨ ਨਾ ਪੜੀਏ। ਜੇ ਨਿਰੰਜਨ ਪੜਾਂਗੇ ਤੇ ਨਰ ਅੰਜਨ ਬਣ ਜਾਏਗਾ, ਨਰ ਦਾ ਅਰਥ ਹੈ ਬੰਦਾ, ਤੇ ਜਦੋਂ ਨੰਨੇ ਨੂੰ ਸਿਹਾਰੀ ਲਾ ਕੇ ਪੜਾਂਗੇ, ਨਿਰ ਨਿਰ ਦਾ ਅਰਥ ਹੈ ਰਹਿਤ, ਜਿਵੇਂ ਅਸੀਂ ਕਹਿੰਦੇ ਹਾਂ ਨਿਰਮਲ, ਮਲ ਤੋਂ ਰਹਿਤ। ਹਜ਼ੂਰ ਕਹਿ ਰਹੇ ਨੇ ਕਿ ਦੇਖੋ ਘੱਟ ਗਈ ਮਾਹੇ ਨਿਰੰਜਨ ਪੀਪੀ ਲੱਗੀ, ਤੇਰੇ ਹਿਰਦੇ ਵਿਚ ਹੀ ਨਿਰ ਅੰਜਨ, ਅੰਜਨ ਦਾ ਅਰਥ ਸੁਰਮਾ, ਵੈਸੇ ਅੰਜਨ ਦਾ ਅਰਥ ਸੁਰਮਾ ਹੁੰਦਾ, ਗਿਆਨ ਅੰਜਨ ਗੁਰਦੀਆ, ਪਰ ਇੱਥੇ ਸਤਿਗੁਰੂ ਨੇ ਜਿਹੜਾ ਅੰਜਨ ਹੁੰਦਾ ਤੁਹਾਨੂੰ ਪਤਾ ਉਹ ਕਾਲੇ ਰੰਗ ਦਾ ਹੁੰਦਾ ਸੁਰਮਾ, ਇੱਥੇ ਕਾਲੇ ਰੰਗ ਦੇ ਰੂਪ ਚ ਲੈਣਾ, ਇਹਦਾ ਅਰਥ ਹੈ ਮਾਇਆ। ਤੇ ਨਿਰ ਅੰਜਨ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ। ਘੱਟ ਗਈ ਮਾਹੇ ਨਿਰੰਜਨ ਤੇਰੇ, ਕਿਉਂਕਿ ਅਖਰੀ ਅਰਥ ਕਥਾ ਚ ਅੱਜ ਗਵਾਚ ਗਿਆ, ਪਹਿਲਾਂ 45 ਕੁ ਮਿੰਟ ਲੱਗਦੇ ਚੰਗੀ ਛਿਲ ਛੁਲ ਲਾਉਂਦੇ ਆ, ਉਦੋਂ ਬਾਅਦ ਇਸ ਤਰ੍ਹਾਂ। ਮੈਨੂੰ ਇੱਕ ਦਿਨ ਇੱਕ ਸੱਜਣ ਮਿਲਿਆ, ਇਹ ਪਟਨਾ ਸਾਹਿਬ ਦੀ ਗੱਲ ਹੈ ਜੀ, ਗੁਰਪੁਰਬ ਤੇ, ਤੇ ਮੈਨੂੰ ਕਹਿੰਦਾ ਭਾਈ ਸਾਹਿਬ ਭਤੀਜੇ ਦੇ ਅਰਥ ਕੀ ਨੇ, ਤੇ ਮੈਂ ਫਿਰ ਲੱਭਣ ਲੱਗ ਪਿਆ ਵੀ ਮੰਨ ਲਓ ਵੀ ਭਰਾ ਦਾ ਪੁੱਤਰ ਭਤੀਜਾ, ਉਹ ਕਹਿੰਦਾ ਨਹੀਂ ਅਖਰੀ ਅਰਥ ਦੱਸੋ। ਮੈਂ ਕਿਹਾ ਵੀ ਅੱਖਰ ਹੀ ਅਰਥ ਉਹਨੇ ਫਿਰ ਦੱਸੇ ਕਹਿੰਦਾ ਇਹ ਤਿੰਨ ਅੱਖਰ ਨੇ ਪੱਪਾ ਪੱਬਾ ਤੱਤਾ ਤੇ ਜੱਜਾ ਪੱਬਾ ਦਾ ਅਰਥ ਹੀ ਭਰਾਤਾ ਤੱਤਾ ਦਾ ਅਰਥ ਹੀ ਤਿਰਿਆ ਤੇ ਜੱਜਾ ਦਾ ਅਰਥ ਹੀ ਜਾਇਆ ਜਿਹੜਾ ਭਰਾਤਾ ਦੀ ਤਿਰਿਆ ਵੱਲੋਂ ਪੈਦਾ ਹੋਇਆ ਹੈ ਵੇਖੋ ਅਰਥ ਆਪਣੇ ਢੰਗ ਨਾਲ ਕਿਉਂਕਿ ਜਦੋਂ ਜਿਸ ਬੰਦੇ ਨੂੰ ਗੁਰਬਾਣੀ ਦੇ ਅਰਥਾਂ ਦਾ ਰਸ ਆਉਣ ਲੱਗ ਪਿਆ ਨਾ ਸਮਝੋ ਤੁਸੀਂ ਇੱਕ ਕਦਮ ਗੁਰੂ ਵੱਲ ਚੱਲ ਲਿਆ ਹਜ਼ੂਰ ਕਹਿ ਰਹੇ ਨੇ ਘਟ ਗਈ ਮਾਹੇ ਨਿਰੰਜਨ ਤੇਰਾ ਇੱਥੇ ਪਾਠ ਤੇਰਾ ਹੈ ਤੇਰੇ ਅੰਦਰ ਹੀ ਪਰਮਾਤਮਾ ਹੈ ਤੈਂ ਤੂੰ ਕੀ ਕਰਨਾ ਪਿਆ ਖੋਜਤ ਉਦਿਆਨਾ ਉਦਿਆਨ ਦਾ ਅਰਥ ਜੰਗਲ ਤੂੰ ਜੰਗਲਾਂ ਚ ਤੁਰਿਆ ਫਿਰਨਾ ਉਹ ਤੇਰੇ ਅੰਦਰ ਹੈ ਤੂੰ ਜੰਗਲਾਂ ਚ ਲੱਭਣਾ ਪਿਆ ਉਹ ਤੇਰੇ ਅੰਦਰ ਬੈਠਾ ਛੱਡ ਪਰਾਂ ਜੰਗਲਾਂ ਨੂੰ ਬਾਬਾ ਜੀ ਦਾ ਇੱਕ ਸ਼ਬਦ ਹੈ ਜੰਗਲ ਜੰਗਲ ਕਿਆ ਭਵੇ ਵਣ ਕੰਡਾ ਮੋੜੇ ਇਹ ਸਾਡੇ ਟੀਕਾਕਾਰਾਂ ਨੇ ਅਰਥ ਕੀਤੇ ਨੇ ਗੁਰਮੁਖਾਂ ਨੇ ਮੋੜੇ ਦਾ ਅਰਥ ਹੈ ਮੋੜੇ ਸਾਡੇ ਕਹਿੰਦੇ ਸਨ ਕਿੱਕਰ ਦਾ ਮੋੜਾ ਜਿਹਨੂੰ ਤੁਸੀਂ ਛਾਪਾ ਕਹਿੰਦੇ ਹੋ ਨਾ ਕਹਿੰਦੇ ਛਾਪੇ ਵੱਖਰੀ ਵੱਖਰੀ ਬੋਲੀ ਸਾਡੇ ਬਾਰ ਚ ਕਹਿੰਦੇ ਸਨ ਮੋੜੇ ਕਿੱਕਰ ਦੇ ਮੋੜੇ ਟਾਣੀਆਂ ਵਾਲ ਭਾਈ ਕਾਨ ਸਿੰਘ ਨਾਭਾ ਨੇ ਦੇ ਅਰਥ ਬੜੇ ਕਮਾਲ ਦੇ ਕੀਤੇ ਉਹ ਕਹਿੰਦੇ ਨੇ ਬੰਦਾ ਤੁਰ ਪਿਆ ਜੰਗਲ ਜੰਗਲ ਕਿਆ ਭਵੇ ਕੀ ਜੰਗਲਾਂ ਜੰਗਲਾਂ ਚ ਤੁਰਨਾ ਪਿਆ ਵਣ ਕੰਡਾ ਜੰਗਲ ਦੇ ਕੰਡੇ ਮੋੜ ਹੈ ਜਦੋਂ ਤੇਰੇ ਕੱਪੜੇ ਨੂੰ ਕੰਡਾ ਕੋਈ ਪਿਛਾ ਨੂੰ ਖਿੱਚਦਾ ਉਹ ਕੰਡਾ ਮੋੜ ਕੇ ਕਹਿੰਦਾ ਘਰ ਨੂੰ ਜਾ ਬਾਹਰ ਕਿੱਥੇ ਤੁਰਵਾਇਆ ਫਿਰ ਰੱਬ ਤਾਂ ਘਰ ਤੇਰੇ ਬੈਠਾ ਹੋਇਆ ਉਹਨੇ ਮੋੜਹਿ ਦਾ ਅਰਥ ਕੀਤਾ ਮੋੜਦੇ ਨੇ ਵਾਪਸ ਘੱਲਦੇ ਨੇ ਚੱਲ ਪਿਛਾ ਨੂੰ ਪਿਛਾ ਖਿੱਚਦੇ ਨਾ ਕੰਡੇ ਹਜ਼ੂਰ ਕਹਿ ਰਹੇ ਨੇ ਤੈ ਖੋਜਤ ਉਦਿਆਨਾ ਤੂੰ ਜੰਗਲ ਲੱਭ ਰਹੇ ਅੱਗੇ ਕਹਿਣ ਲੱਗੇ ਬਹੁਤ ਜਨਮ ਭਰਮਤ ਤੈ ਹਾਰਿਓ ਇੱਕ ਨਹੀਂ ਕਿੰਨੇ ਜਨਮ ਹੋ ਗਏ ਤੈਨੂੰ ਭਟਕਦੇ ਆਓ ਮੇਰੇ ਮਨਾ ਅਸਥਿਰ ਮਤ ਨਹੀਂ ਭਾਈ ਤੇਰੀ ਮਤ ਰੋਜ਼ ਬਦਲਦੀ ਰਹਿੰਦੀ ਹੈ ਰੋਜ ਫੁਰਨੇ ਬਣਾਉਂਦਾ ਆ ਕਰਾਂਗਾ ਆ ਕਰਾਂਗਾ ਅਡੋਲ ਮਤ ਨਹੀਂ ਤੇਰੇ ਕੋਲ ਆਈ ਅਸਥਿਰ ਸਦੀਵ ਰਹਿਣ ਵਾਲੀ ਭਗਤੀ ਵਾਲੀ ਮਤ ਅਸਥਿਰ ਮਤ ਨਹੀਂ ਪਾਈ ਤੂੰ ਕਮਤ ਲੈ ਲਈ ਅਸਥਿਰ ਮਤ ਨਹੀਂ ਲਈ ਮਾਨਸ ਦੇਹ ਪਾਏ ਪਦ ਹਰ ਭਜ ਮਨੁੱਖਾ ਜਨਮ ਮਿਲਿਆ ਦੇਹ ਮਿਲੀ ਹੈ ਪਾਏ ਪਦ ਹਰ ਭਜ ਤੂੰ ਉਸ ਪਰਮ ਪਦ ਤੇ ਜੇ ਪਹੁੰਚਣਾ ਹੈ ਤੇ ਖਰੀ ਦਾ ਸਿਮਰਨ ਕਰ ਪਰਮਾਤਮਾ ਦਾ ਯਾਦ ਕਰ ਨਾਨਕ ਬਾਤ ਬਤਾਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾਨਕ ਨੇ ਇਹ ਬਾਤ ਦੱਸੀ ਇਹ ਗੱਲ ਗੁਰੂ ਨੇ ਸਮਝਾਈ ਪਰ ਯਾਦ ਰੱਖੋ ਦੇਖੋ ਇੱਥੋਂ ਤੱਕ ਨਾ ਅਸਤਰ ਮਤ ਨਹੀਂ ਪਾਈ ਇਹ ਔਗਣ ਹੀ ਦੱਸੀ ਗਏ ਤੇਰੇ ਚ ਆ ਔਗਣ ਔਗਣ ਮੈਂ ਕਹਿੰਦਾ ਕਮਾਲ ਕਰ ਦਿੱਤੀ ਕਹਿੰਦੇ ਅੱਜ ਤੱਕ ਜੇ ਨਹੀਂ ਸਮਝਿਆ ਤੇ ਅਖੀਰਲੀ ਤੁਕ ਸਮਝ ਲੈ ਹਰ ਭੱਜ ਤੂੰ ਹਰੀ ਦਾ ਸਿਮਰਨ ਕਰ ਅੱਜ ਤੋਂ ਹੀ ਤੇ ਕੁਮਤ ਦਾ ਨਾਸ ਹੋ ਜਾਏਗਾ ਇੰਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ ਬੇਅੰਤ ਭੁੱਲਾਂ ਹੋਈਆਂ ਨੇ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਸਾਨੂੰ ਸੱਚੀ ਮੁੱਚੀ ਦਾਤਾ ਜੀ ਮੈਂ ਤਾਂ ਕਹਾਂਗਾ ਮੇਰੇ ਤੇ ਟੁੱਕ ਰਿਹਾ ਸ਼ਬਦ ਤੁਸੀਂ ਤਰਸ ਕਰੋ ਸਾਨੂੰ ਅਸਥਿਰ ਮਤ ਦੇ ਦਿਓ ਤੇ ਹਰ ਭੱਜ ਦੀ ਦਾਤ ਬਖਸ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।